नाम गुरु गोविंद सिंह पूर्ण हर अवतार जगमग ज्योत विराजति श्री गुरु ग्रंथ सार पूर्ण देखो आत्मा बैठे सर्वनिवार संदेह त्रिपद नमो हमार शास्त्र का कर जाए अंदर के बदलो सुने लो काल कृपा कराए कहां बुद्ध प्रभु तुच्छ भारी पढ़ सके महिमा जो तिहारी हम ना सकत कर सिद्ध तुम्हारी आपने हो तुम कथा सुधारी आपने हो तुम कथा सुधारी वाहे गुरु वाहे गुरु Yeah. ਸਤਿਗੁਰਾਂ ਦੀ ਅਪਰਪਣੀ ਬਾਣੀ ਦੇ ਨਵੇਂ ਨਵੇਂ ਦੇ ਸਲੋਕ ਪੜ੍ਹੇ ਗਏ ਤੇ ਇੰਗਲੈਂਡ ਵਾਸੀ ਜਿਸ ਆਤਮਾ ਨੇ ਆਪਣੇ ਆਪ ਨੂੰ ਗੁਪਤ ਰੱਖ ਕੇ ਕਿ ਮੇਰਾ ਨਾਮ ਨਹੀਂ ਲੈਣਾ ਕਿ ਉਹਨਾਂ ਦੇ ਕਿਸੇ ਸਰੀਰ ਦੀ ਵਿਛੜੀ ਹੋਈ ਆਤਮਾ ਦੇ ਵਾਸਤੇ ਇੱਕ ਸਹਿਜ ਪਾਠ ਗੁਰੂ ਪਿਆਰੇ ਭਾਈ ਵਿਸ਼ਾਲ ਸਿੰਘ ਜਗਜੀਤ ਸਿੰਘ ਜੀ ਕਿਉਂਕਿ ਸਮਾਂ ਥੋੜ੍ਹਾ ਰਹਿੰਦਾ ਸੀ ਦਸ ਪੰਦਰਾਂ ਦਿਨ ਦੇ ਉਹਨਾਂ ਨੇ ਮਿਲ ਕੇ ਪੜ੍ਹ ਦਿੱਤਾ ਹੈ ਉਹ ਕਹਿ ਚੁੱਕਿਆ ਅਰਦਾਸ ਜਿਵੇਂ ਗੁਰੂ ਪਹਿਲੇ ਦੇ ਵਿੱਚ ਉਹਨਾਂ ਨੇ ਕਿਹਾ ਉਸੇ ਤਰ੍ਹਾਂ ਮਹਾਰਾਜ ਤਾਂ ਜਾਣੀ ਅਰਦਾਸ ਹੋ ਗਿਆ ਜਥੇਦਾਰ ਭਾਈ ਦਰਸ਼ਨ ਸਿੰਘ ਜੀ ਦਾ ਪ੍ਰਬੰਧ ਸੀ ਸਾਰਾ ਮੇਰੇ ਨਾਲ ਜਿਹੜੇ ਸਿੰਘ ਗਏ ਪਹਿਲਾਂ ਤਾਂ 2 ਵਜੇ ਤੁਰਨ ਦਾ ਸਮਾਂ ਸੀ ਫਿਰ 3 ਵਜੇ 3:14 ਤੇ ਅਸੀਂ ਰਵਾਨਾ ਹੋ ਗਏ ਅੱਜ ਦੀ ਗੱਲ ਗੁਰੂ ਰਾਮਦਾਸ ਮਹਾਰਾਜ ਨੇ ਬੜੀ ਮਹਾਨ ਕਿਰਪਾ ਕੀਤੀ ਕਿਉਂਕਿ ਸਮਾਂ ਆਪਣੇ ਕੋਲ ਹੈ ਨਹੀਂ ਸੀ ਮਨ ਦੇ ਵਿੱਚ ਇਹ ਭਾਵਨਾ ਸੀ ਕਿ ਕਿਹੜੀ ਨੌ ਸਾਲ ਸਤਿਗੁਰਾਂ ਦੀ ਸੇਵਾ ਬਖਸ਼ੀ ਉੱਥੀ ਇਹ ਮਾਣੇ ਦਾਣੇ ਜਾਣ ਕੇ ਇਹ ਸੇਵਾ ਬਹੁਤ ਸਾਰੇ ਚਾਹੁੰਦੇ ਸੀ ਸਾਨੂੰ ਮਿਲੀ ਇਹ ਮਿਲ ਜਾਏ ਪਰ ਇਹ ਸੇਵਾ ਸਤਿਗੁਰਾਂ ਦੀ ਦਰਸ਼ਨ ਮਹਾਰਾਜ ਦਾ ਧੰਨਵਾਦ ਇਹ ਧੰਨਵਾਦ ਰੱਬ ਦੇ ਘਰ ਵਿੱਚ ਜਾ ਕੇ ਕਿਉਂਕਿ ਹਰਿਮੰਦਰ ਸਾਹਿਬ ਰੱਬ ਦਾ ਆਪਣਾ ਘਰ ਹੈ ਇਹ ਮਨ ਚ ਭਾਵਨਾ ਸੀ ਕਿ ਪ੍ਰਕਾਸ਼ਨ ਦਿਹਾੜਾ ਬਿਲਕੁਲ ਨੇੜੇ ਆ ਗਿਆ ਹਜ਼ੂਰ ਸਾਹਿਬ ਜਾ ਕੇ ਪ੍ਰਕਾਸ਼ਨ ਸਮਾਰੋਹ ਜਿਹੜਾ ਰੱਖਿਆ ਹੋਇਆ ਹੈ ਪ੍ਰਕਾਸ਼ਨ ਦਿਹਾੜਾ ਰੱਖਿਆ ਹੋਇਆ ਹੈ ਤੇ ਜਿਹਨੂੰ ਅੱਜ ਕੱਲ੍ਹ ਹੁਣ ਇਹ ਬੋਲੀ ਪ੍ਰਚਲਿਤ ਹੋ ਗਈ ਗੁਰਮਤੀ ਬੋਲੀ ਜਾਂ ਆਪਣੀ ਮਾਂ ਬੋਲੀ ਛੱਡ ਕੇ ਰਿਲੀਜ਼ ਕਰਨਾ ਉਹ ਇੰਗਲਿਸ਼ ਦੇ ਸ਼ਬਦ ਉੱਤੇ ਕੀ ਰੱਖਿਆ ਉਹਨਾਂ ਨੂੰ ਰਿਲੀਜ਼ ਪਸੰਦ ਹੋਊਗਾ ਪਰ ਗੁਰਮਤ ਦਾ ਸ਼ਬਦ ਹੈ ਪ੍ਰਕਾਸ਼ਨ ਸਿੰਘ ਸਾਹਿਬ ਜਥੇਦਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਬੇਦਾਗ ਜਥੇਦਾਰ ਜਿਹਨਾਂ ਨੂੰ ਰਾਈ ਜਿੰਨਾ ਵੀ ਦਾਗ ਨਹੀਂ ਲੱਗਿਆ ਬਾਕੀ ਦੇ ਉੱਤੇ ਕਈਆਂ ਦੇ ਮੂੰਹ ਸਿਰ ਸਾਰੇ ਲੱਗੇ ਹੋਏ ਉਹਨਾਂ ਨੂੰ ਰਾਈ ਜਿੰਨਾ ਵੀ ਦਾਗ ਲੱਗਿਆ ਤੇ ਉਹਨਾਂ ਨੇ ਟੀਕੇ ਦੇ ਵਿੱਚ ਹਿੱਸਾ ਦਿੱਤਾ ਸਾਂਝ ਬਣਾਈ ਤੇ ਉਹਨਾਂ ਦੀ ਉੱਨੀ ਮਾਇਆ ਨੂੰ ਅਸੀਂ ਇੱਕ ਵਰਦਾਨ ਸਮਝਿਆ ਬਿਨਾਂ ਕਦੇ ਉਹਨਾਂ ਦੀ ਭਾਵਨਾ ਕਦੇ ਨਹੀਂ ਬਾਬਾ ਜੀ ਅਸੀਂ ਕਿਸੇ ਕੋਲੋਂ ਇੱਕ ਦਮੜੀ ਦੀ ਹੁੰਦੀ ਗਈ ਨਾ ਜਿਸੇ ਨੂੰ ਮੰਗਣੀ ਚਾਹੀਦੀ ਮਹਾਰਾਜ ਕਿਤੇ ਕਿ ਐਸੀ ਭਾਵਨਾ ਅਗਲੀ ਪੀੜ੍ਹੀ 'ਚ ਜਾ ਕੇ ਨਾ ਕਿਸੇ ਨੂੰ ਮਨਾਵੇ ਨਾ ਸਾਡੇ ਵਿਦਿਆਰਥੀਆਂ ਕਾਰ ਦੀ ਇੱਕ ਪਰਿਵਾਰ ਨਾਲ ਜੰਗ ਸ਼ੁਰੂ ਹੋਇਆ ਸੀ ਪਰ ਭਾਈ ਪੰਡੂਕੀ ਵਾਲੀ ਕਾਰ ਦੀ ਤਰ੍ਹਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੀ ਪਰਿਵਾਰ ਗਈ ਤੇ ਉਹਦੀ ਅਰਦਾਸ ਬੜੇ ਮਨ ਭਾਵਨਾ ਸੀ ਕਿ ਹਰਿਮੰਦਰ ਸਾਹਿਬ ਦੇ ਵਿੱਚ ਕਿਉਂਕਿ ਗੁਰੂ ਗ੍ਰੰਥ ਸਾਹਿਬ ਪਹਿਲਾਂ ਪ੍ਰਕਾਸ਼ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਣ ਤੋਂ ਬਾਅਦ ਇਹਦੀ ਅਰਦਾਸ ਉੱਥੇ ਕੀਤੀ ਬੜੀ ਇੱਕ ਸਮੱਸਿਆ ਸਮੱਸਿਆ ਇਹ ਸੀ ਵੀ ਉੱਥੇ ਜੋ ਮਰਿਆਦਾ ਚੱਲ ਰਹੀ ਹੈ ਤੇ ਉਹਦੇ ਵਿੱਚ ਪੰਜਾਬ ਦੀ ਹੋ ਨਹੀਂ ਸਕੀ ਮੈਂ ਆਪ ਸਾਰੀਆਂ ਸੰਗਤਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਵੀ ਇਹ ਪਹਿਲਾ ਸੰਗੀਤ ਹੈ ਸਿੱਖ ਜਗਤ ਦਾ ਜਿਹਦੀ ਅਰਦਾਸ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਜਗਤਾਰ ਸਿੰਘ ਜੀ ਨੇ ਦੋਵੇਂ ਹੱਥ ਜੋੜ ਕੇ ਆਪ ਅਰਦਾਸ ਕੀਤੀ ਹੈ ਗੁਰੂ ਰਾਮਦਾਸ ਦੇ ਚਰਨਾਂ 'ਚ 6:40 ਦੇ ਸਿੰਘ ਸਾਹਿਬ ਦੀ ਅਰਦਾਸ ਬੜਾ ਇੱਕ ਉਤਸ਼ਾਹ ਦੇਖਣ ਵਾਲਾ ਸੀ ਇਹ ਕੀ ਹੈ ਕਿਸ ਤਰ੍ਹਾਂ ਕਈ ਨੂੰ ਪਤਾ ਵੀ ਨਹੀਂ ਕਿਉਂਕਿ ਸਾਰੀ ਬਾਣੀ ਨੇ ਇੱਕ ਥਾਂ ਇਕੱਤਰ ਕਰ ਲਈਏ ਫਿਰ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੂਰਾ ਹੋ ਜਾਂਦਾ ਹੈ ਮਹਾਰਾਜ ਦੇ ਭਾਗ ਥਲੇ ਲੈ ਕੇ ਤੁਰ ਸਕਦੇ ਹੋ ਪੂਰਾ ਸਰੂਪ ਲੈ ਕੇ ਨਹੀਂ ਤੁਰ ਸਕਦੇ ਜਾਂ ਨਹੀਂ ਤੁਰ ਸਕਦੇ ਇਹ ਬਹੁਤ ਬੜੀਆਂ ਸਮੱਸਿਆ ਹੈ
ਇਹ ਸਿੰਘਾਂ ਨੇ ਬੜੇ ਫੁਰਤੀ ਦੇ ਨਾਲ ਇਹਨਾਂ ਨੂੰ ਦੋ ਸਿੰਘਾਂ ਨੇ ਸੇਵਾ ਨਿਭਾਈ ਅਤੇ ਭਾਈ ਜਗਤਾਰ ਸਿੰਘ ਜੀ ਦਾ ਮੈਂ ਇਹ ਫੈਸਲਾ ਵੀ ਮੈਨੂੰ ਇਹ ਹੀ ਬਣਾ ਦਿੱਤਾ ਸਿੰਘ ਸਾਹਿਬ ਗੇਟ 'ਤੇ ਆਪ ਆਏ ਲੈਣ ਵਾਸਤੇ ਮੈਂ ਕਿਹਾ ਕਿਰਪਾ ਹੈਗੀ ਕਿਤੇ ਨਾ ਕਿਤੇ ਸਿੰਘ ਸਾਹਿਬ ਗੇਟ 'ਤੇ ਆ ਲੈਣ ਵਾਸਤੇ ਨਾਲ ਗਏ ਔਰ ਫਿਰ ਉੱਥੇ ਵਿਸ਼ੇਸ਼ ਵਿਛਾਈ ਕਰਕੇ ਉਹਦੇ 'ਤੇ ਪੋਥੀਆਂ ਸਵਾਏਵਾਨ ਕਰਕੇ ਉੱਤੇ ਗੁਪਤ ਅਰਦਾਸ ਕਹਿੰਦੀ ਮਰਿਆਦਾ ਕੀ ਆ ਕਿ ਮੈਂ ਬੋਲ ਕੇ ਇੱਥੇ ਆਸਾ ਦੀ ਬਾਤ ਚੱਲ ਰਹੀ ਹੈ ਲੈਬ ਦੀ ਜਾ ਰਿਹਾ ਸਰ ਉਹਨਾਂ ਨੇ ਫਿਰ ਅਰਦਾਸ ਦੋਵੇਂ ਥਾਪ ਰੱਖੇ ਉਸ ਸੂਰੇ ਜੋ ਚੱਲ ਰਹੀ ਮਰਿਆਦਾ ਉਹਦੇ ਵਿੱਚ ਵੀ ਫਰਕ ਨਾ ਪਵੇ ਅਤੇ ਸਾਡੇ ਕੰਮ ਅਤੇ 7:50 'ਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਹੋਈ ਅੱਜ ਦਾ ਦਿਹਾੜਾ ਸਾਡੇ ਜਥੇ ਪਾਸ ਦੇ ਇਤਿਹਾਸਕ ਦਿਹਾੜਾ ਹੈ ਉੱਥੇ ਗ੍ਰੰਥੀ ਸਿੰਘ ਸਾਹਿਬਾਨ ਨੇ ਅਰਦਾਸ ਕੀਤੀ ਅਤੇ ਫਿਰ 68 ਨਾਮ ਦੀ ਘਾਟ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਗੋਦਵਾਲ ਸਾਹਿਬ ਤੋਂ ਪੋਥੀਆਂ ਲਿਆ ਕੇ ਰੱਖੀਆਂ ਫਿਰ ਇਹ ਭਾਵਨਾ ਸੀਗੀ ਇਹ ਇੱਕ ਇਤਿਹਾਸਕ ਸਥਾਨ ਜਿੱਥੇ ਪੋਥੀਆਂ ਪਹਿਲੀ ਵਾਰ ਰੱਖੀਆਂ ਸਨ ਅਤੇ 7:00 ਉੱਥੇ ਅਰਦਾਸ ਅਤੇ ਗੁਰੂ ਕਿਰਪਾ ਕਰੇ ਉਦੋਂ ਬਾਅਦ ਦੇ ਜਥੇ ਨੇ ਬੜੀ ਫੁਰਤੀ ਨਾਲ ਸ਼ਾਨ ਪਾਨ ਕਰਕੇ ਤੁਹਾਡਾ ਵੀ ਖਿਆਲ ਸੀ ਵੀ ਇਸਦੀ ਵਾਰ ਪਤਾ ਵੀ ਹੈ ਕਿ ਮੈਂ ਆਇਆ ਹੋਇਆ ਕਿਤੇ ਇਹ ਨਾ ਹੋਵੇ ਕਿ ਮੈਂ ਕਿਤੇ ਲੇਟ ਨਾ ਹੋ ਜਾ ਪਰ ਮਹਾਰਾਜ ਨੇ ਸਭੀ ਲੋਕੀ ਨਾ ਪਹੁੰਚਾ ਦਿੱਤਾ ਪਰ ਮੈਂ ਆ ਇਹ ਥੋੜ੍ਹੀ ਜਿਹੀ ਗੱਲ ਪਹਿਲਾਂ ਦੱਸਣ ਵਾਲੀ ਸੀ ਇਸ ਗੱਲ ਦੀ ਆਪ ਸਾਰੀਆਂ ਸਥਿਤੀਆਂ ਨੂੰ ਬਹੁਤ ਬਹੁਤ ਬੁਲਾਈ ਹੋਵੇ ਗਿਆਨੀ ਸਿੰਘ ਸਾਹਿਬਾਨਾਂ ਵਾਸਤੇ ਇਹ ਮੋਲ ਖਜ਼ਾਨਾ ਜਿਹਨਾਂ ਨੇ ਅਰਥ ਸੁਣਾ ਕੇ ਪ੍ਰਚਾਰ ਕਰਕੇ ਲੋਕਾਂ ਨੂੰ ਇੱਕ ਇੱਕ ਗਿਆਨੀ ਸਿੰਘ ਨੇ ਹਜ਼ਾਰਾਂ ਨੂੰ ਅੱਗੇ ਕਥਾ ਸੁਣਾਉਣੀਆਂ ਉਹਨਾਂ ਗਿਆਨੀ ਸਿੰਘਾਂ ਨੂੰ ਕਹਿ ਦਿੱਤਾ ਖੁੱਲ੍ਹਾ ਸੱਦਾ ਹੈ ਅਤੇ ਤੁਸੀਂ ਆਓ ਬਿਨਾਂ ਭੇਟਾਂ ਤੋਂ ਸੇਵਾ ਦੇ ਭਾਵ ਪੋਥੀਆਂ ਦਿੱਤੀਆਂ ਜਾਣਗੀਆਂ ਪਰ ਇਹ ਸਾਫ਼ ਕਰਨਾ ਹੋਵੇ ਕਿ ਤੁਹਾਨੂੰ ਕਥਾ ਪਾਉਂਦੀ ਗੁਰੂ ਕਿਰਪਾ ਕਰੇ ਅਤੇ ਹੁਣ ਕੱਲ੍ਹ ਤੋਂ ਹਜ਼ੂਰ ਸਾਹਿਬ ਅਤੇ ਪੋਥੀਆਂ ਸਤਿਕਾਰ ਦੇ ਨਾਲ ਸਕੀਰ ਨੂੰ ਇਸ ਵੇਲੇ ਮਿਸਤਰੀ ਲੱਗੇ ਹੋਏ ਵਸਦੇ ਜੀ ਜਿੱਥੇ ਗੁਰੂ ਸਾਹਿਬ ਜੀ ਨੇ ਪੋਥੀਆਂ ਨੂੰ ਬਾਣੀ ਸੂਪ ਸਤਿਗੁਰੂ ਨੂੰ ਸਵਾਏਵਾਨ ਕਰਨਾ ਉਹ ਸਿੰਘ ਸੇਵਾ 'ਚ ਲੱਗੇ ਹੋਏ ਬਸ ਵਾਲੇ ਬੜੇ ਇਸ ਵੱਲੋਂ ਮੈਂ ਉਹਨਾਂ ਦੀ ਧੰਨਵਾਦੀ ਹਾਂ ਬੜੀ ਗਿਣਤੀ ਬਿਣਤੀ ਦੇ ਸੀ ਕੰਮ ਦਾ ਮੌਕਾ ਹੋਣ ਕਰਕੇ ਜਿਹਨੂੰ ਵੀ ਕਹਿਣਾ ਕਈ ਥਾਂ 'ਤੇ ਸੁਨੇਹੇ ਦਿੱਤੇ ਭਾਈ ਚੱਲਣਾ ਨਾਲ ਇਹ ਨਹੀਂ ਜੀ ਅੱਗੇ ਦਾ ਕੰਮ ਬਹੁਤ ਮੈਂ ਕਿਹਾ ਇਹ ਵੀ ਕਹਿਣੀ ਜਮਾ ਅਤੇ ਫਿਰ ਮੈਂ ਜਥੇ ਵਾਲੇ ਸੰਘਾਂ ਨੂੰ ਕਿਹਾ ਵੀ ਭਾਈ ਕੋਈ ਬਾਤ ਨਹੀਂ ਇਹ ਹਰੂਆਂ ਦਾ ਤਾਂ ਗੁਰੂ ਸਾਹਿਬ ਹੀ ਹੈ ਫਰਕ ਕਰਨ ਵਾਲਾ ਵੀ ਜਥੇ ਦੇ ਵਿੱਚ ਜਿਹੜੇ ਸਿੰਘ ਪੜ੍ਹ ਕੇ ਗਏ ਜੇ ਵੀ ਉਹਨਾਂ ਦੇ ਵਿੱਚੋਂ ਸਿੰਘਾਂ ਨੂੰ ਅਤੇ ਕੁਝ ਦੇ ਸੁਨੇਹੇ ਵੇਲੇ ਜੀ ਸਾਡੇ ਕੋਲ ਤਾਂ ਕਰਾਇਆ ਵਾ ਤਾਂ ਤੁਹਾਨੂੰ ਕਰਾਇਆ ਪੁੱਛਣ ਦੀ ਵੀ ਲੋੜ ਨਹੀਂ ਤੁਸੀਂ ਵਿਦਿਆਰਥੀ ਹੋ ਇੱਥੇ ਦੇ ਰਸਤੇ ਵਿੱਚ ਦਰਸ਼ਨ ਕਰਦਿਆਂ ਜਾਣਾ ਹੈ ਅਤੇ ਕੱਲ੍ਹ ਨੂੰ 7:00 ਇੱਥੋਂ ਰਵਾਨਗੀ ਹੈ ਜਿੱਥੇ ਦੀ ਤੇਰੀ ਕਹਿਣ ਦਾ ਉੱਤਰ ਦਿਨ ਪੂਰੇ ਬੰਨ ਕੇ ਸੀ ਕੱਲ੍ਹ ਤਖ਼ਤ ਸ੍ਰੀ ਦਮਦਮਾ ਸਾਹਿਬ ਇਸ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਉਂ ਸਾਸਵੀਆਂ ਪੋਥੀਆਂ ਦੀਆਂ ਅਰਦਾਸਾਂ ਹੋ ਕੇ ਹੋਣ ਸੰਗਤ ਨੂੰ ਜਿਉਂ ਜਿਉਂ ਪਤਾ ਲੱਗਿਆ ਗਵਾਲੀਅਰ ਦੀ ਸੰਗਤ ਵਿਸ਼ੇਸ਼ ਕਰਨ ਕੇ ਕਹਿੰਦੇ ਜੀ ਸਾਨੂੰ ਪੋਥੀਆਂ ਦੇ ਦਰਸ਼ਨ ਕਰਾਏ ਲਗਾਉਣੀਆਂ ਪਈਆਂ ਸਿੰਧੀ ਕਲੋਨੀ ਦੇ ਵਿੱਚ ਉੱਥੇ ਕਥਾ ਵਾਸਤੇ ਬੁਲਾਇਆ ਸਿੰਘ ਸਾਹਿਬ ਉਹ ਵਿਸ਼ੇਸ਼ ਕਰਕੇ ਉੱਥੇ ਪ੍ਰਬੰਧ ਕਰ ਰਹੇ ਹੈ ਤੋ ਜਿਹੜੇ ਮਾਈ ਭਾਈ ਦੇ ਸਮੇਂ ਅਨੁਸਾਰ ਭਾਈ ਆਪਣੇ ਨਾਂ ਲਿਖਾਇਆ ਹੋਇਆ ਅਤੇ ਹੁਣ ਇੱਕ ਵੀ ਬੰਦਾ ਕੋਈ ਵਾਧੂ ਲਿਆਓਗੇ ਉਹ ਵਾਪਸ ਜਾਣਾ ਪੈਣਾ ਇਸ ਕਰਕੇ ਕਰੂੰਗੇ ਸੀਟਾਂ ਜਿਹੜੀਆਂ ਨੂੰ ਸਾਰੀਆਂ ਪੂਰੀਆਂ ਹੋ ਚੁੱਕੀਆਂ ਗੁਰੂ ਸਾਹਿਬ ਦੀਆਂ ਪੋਥੀਆਂ ਕਰਕੇ ਏਸੀ ਬੱਸ ਕੀਤੀ ਸੀ ਅਤੇ ਸੰਗਤ ਵੱਲੋਂ ਹੁਕਮ ਮਿਲਦਾ ਭਾਵੇਂ 4 ਬੱਸਾਂ ਹੋ ਜਾਂਦੀਆਂ 2 ਹੋ ਜਾਂਦੀਆਂ ਪਰ ਸੰਗਤ ਵੱਲੋਂ ਕੰਮ ਦਾ ਮੌਕਾ ਹੋਣ ਕਰਕੇ ਜਵਾਬ ਇਹ ਕੁਛ ਲੱਗ ਰਹੀ ਹੈ ਕਿ ਕੰਮ ਹੈ ਉਹਦੇ 'ਚ ਹੈ ਵੀ ਗੱਲ ਸੱਚੀ ਇੱਕ ਬਸਲ ਸਾਹਮਣੀਆਂ ਪੂਰੀ ਕੀਤੀਆਂ ਜੇ ਗੁਰੂ ਕਿਰਪਾ ਕਰੇ ਅਤੇ ਇੱਥੇ ਜੋੜ ਮੇਲਾ ਕੱਤਕ ਸੁਦੀ ਪੰਜਵੀਂ ਕੌਮੇ ਜਿਵੇਂ ਮਨਾਇਆ ਜਾਣਾ ਇੱਥੇ ਗੁਰਪ੍ਰੀਤ ਸਿੰਘ ਅਤੇ ਜਥੇਦਾਰ ਦਰਸ਼ਨ ਸਿੰਘ ਲਖਾਰੀ ਸਿੰਘ ਦੇ ਨਾਲ ਜਾਣਗੇ ਇਹਨਾਂ ਦੀ ਹਾਜ਼ਰੀ ਉੱਥੇ ਅਰਦਾਸ ਜੇ ਬਾਕੀ ਭਾਈ ਅਵਤਾਰ ਸਿੰਘ ਹੋਰ ਸਾਰੇ ਅੱਧਾ ਜਥਾ ਸਾਡਾ ਕੀਤੀ ਰਹੇਗਾ ਇਹ ਕੁਛ ਬੇਨਤੀ ਸੀ ਵੀ ਤਾਂ ਕਿ तीन चार दिन का लगातार शरीर थकान के विच है पर मैं कभी महसूस नहीं की थी थकान जैसा शरीर हाथ फल भी है तो जो खेती करते उदो भी कभी थकान महसूस पूरी चाल के गोडी कर दी वाढ़ी कर दी हल बहुत ट्रैक्टर चलाना कोई खेत्र महसूस नहीं हुई पर समय अनुसार हो गया सारी गलत आओ अज के इतिहासिक दिहाड़े को मैं बहुत सूक्ष्म रूप के आप जी क्योंकि दिवाली है कि समय सर तुम भी अपने परिवार घर पहुंचो कि सतगुरु महाराज साहब जी बख्शिश कर इस दिहाड़े दिया जिन्होंने सिख जगत में बंदी छोड़ दिवस कहा जाता है कि साल की कुछ होगा बंदी छोड़ दिवस बंदी छोड़ दिवस दिया सारिया संगतों पहले तो लख लख बधाई हो संखेप देना आप जी क्योंकि कुछ दिहाड़े ऐसे जिसे साड़ी दो धर्मों की सांझ आ जाती है तोड़ नहीं सकता कुछ थिद्दां ऐसा सिख धर्म की और हिंदू धर्म की इको ही दिन इको ही छत्ते सांझ आ जाती है जिनको तोड़ नहीं सकता इस तरह यह दिहाड़ा है दिवाली का ये इतिहास के चार पक्ष में जो मैं आपको बेनती करना कई हैरानी भी हो दिवाली का त्यौहार है बंदी छोड़ दिवस है धारणा कहती है भी सुगरा सौ पहचान की तो रहती है पर अगली दुख में भी ध्यान करो ना किसी के बंद बंद घटना का जिस सिख इतिहास में किसी गुरसिख का नाम है वो भाई मनी सिंह की अज के दिन सांझ है शहीदी की इस करके आपको कथा उठे लिया समाप्त कर दी दिखता पड़िया तो एक बार यही धारणा आप सारिया संगत क्योंकि वो तीसरे हिस्से में ना बोलिया करो तुम थोड़ा जहा इस तरह करो कि अगे हो के बैठो अगे अज भी गया बेनती है भाई मैं इतने बैठे बैठे अज हो गए इतने तक बोलो ताकि थोड़ी आवाज जी है तो तीसरे हिस्से हाजिर लगती है दो इतिहास घटना हिंदू धर्म की दो घटना सिख धर्म की भाई जो गुरु पीर होंगे अवतार होंगे संत भगत होंगे सारे की सामने इन्हें चवैसन करी थी कल मैं महापुरुषों के दर्शन करने वास्ते गया जिन्होंने कृपा के नाल मैं दर्शन उस रूप के संपदा की विद्या के रूप से करोगा उन्होंने अपने बल अपनी विद्या के बल के कुछ भी कर दिता तो मैं अपने आप को हम भी तकरीबन अद्धा पौना घंटा यही बड़ी विचार कर लेता है मैंने कहते भाई दवैस गुरु नानक के सिद्धांतों को दो तीन वचन इतने महापुरुखों ने वधिया रखे कहते केड़ा बंदा जो पानी के निकल के सोखा निकलते हैं देखो कहीं पानी के बीच लग्या हो तो सोखा निकल जाए यह संसार ऐसा समुद्र है जिसके बीच सोखा निकलना बहुत औखा है पर जिसे तो गुरु कृपा जो मरगाई पंख मरगा के अगले काम नहीं किया जिते लगे जैसे जल ने कमल दिला मुरगाई ने सड़े दो दिन बना समय अनुसार दीवान शुरू होया जगतार सिंह जी सवेर के मेरे नाल पर भी मुखबार की मसा की हाथी पर गए ये बाबा हरबंस सिंह जी जथेदार संत बाबा हरनेक सिंह जी जो नगर की सेवा करते उन्होंने अपने स्थान है इन्होंने का ਕਹਿਣ ਵਾਸਤੇ ਉਹ ਭਾਈ ਤੇ ਸ਼ਾਨ ਮਹਾਂਪੁਰਖਾਂ ਨੇ ਇਸ ਤਰ੍ਹਾਂ ਦੇ ਗੁਰੂ ਕਿਰਪਾ ਕਰੇ, ਉਹਨਾਂ ਨੇ ਹਾਜ਼ਰੀ ਭਰੀ ਹੈ। ਆਓ, ਸਭ ਤੋਂ ਪਹਿਲਾਂ ਇਹ ਦਿਹਾੜਾ ਸਾਡੇ ਭਾਰਤ ਵਰਸ਼ ਵਿੱਚ ਕਦੋਂ ਤੇ ਕਿਵੇਂ ਪ੍ਰਚਲਿਤ? ਜਿਸ ਵੇਲੇ ਦੇਵਤੇ ਔਰ ਦੈਤ ਦੋਨਾਂ ਦੀ ਇੱਕ ਗੱਲ ਤੇ ਸਹਿਮਤੀ ਹੋ ਗਈ, ਕੁਛ ਕੰਮ ਇਹੋ ਜਿਹੇ ਹੁੰਦੇ ਨੇ ਗੁਰੂ ਦੀ ਧਰੇ ਦੀ ਵੀ ਸਹਿਮਤੀ ਹੋ ਜਾਂਦੀ, ਇੱਕ ਦੂਜੇ ਨੂੰ ਜਿੰਨੀਆਂ ਮਰਜ਼ੀ ਉੱਥੇ ਪਾਰਲੀਮੈਂਟ ਦੀ ਗੱਲਾਂ ਕੱਢੀ ਜਾਣ, ਵਿਧਾਨ ਸਭਾ ਦੀ ਕੱਢੀ ਜਾਣ, ਕੁਛ ਪੁਆਇੰਟ ਉਹ ਕਹਿੰਦੇ ਹਾਂ ਵੀ ਇਹ ਕਿੰਨਾ ਚੰਗਾ ਕੰਮ ਹੈ ਸਟੇਟ ਵਾਸਤੇ, ਹਿੰਦੁਸਤਾਨ ਵਾਸਤੇ, ਇਹਦੇ ਅਸੀਂ ਵੀ ਤੇਰੇ ਨਾਲ ਹੀ ਸਕਦਾ। ਪੰਚਾਇਤਾਂ ਜਿੰਨੀਆਂ ਮਰਜ਼ੀ ਵਿਰੋਧੀ ਹੋਣ, ਕਹਿੰਦੇ ਸਰਪੰਚ ਉਹਦੇ ਤੇ ਅਸੀਂ ਖਿਲਾਫ਼ ਹੈ, ਪਰ ਹਰ ਕੰਮ ਵੀ ਚੰਗਾ ਕਰਦੇ ਤੇਰੇ ਨਾਲ ਹੈ, ਇਹ ਆਮ ਹੁੰਦੀ। ਇਸੇ ਤਰ੍ਹਾਂ ਦੈਤਾਂ ਦੇ ਦੇਵਤਿਆਂ ਦੀ ਬਣਦੀ ਹੈ, ਲੇਕਿਨ ਸੰਮਤੀ ਹੋ ਗਈ ਵੀ ਇਹ ਕੰਮ ਨਾ ਦੇਵਤੇ ਇਕੱਲੇ ਕਰ ਸਕਦੇ ਨਾ ਦੈਤ ਕਰ ਸਕਦੇ, ਇਹ ਕੰਮ ਸਾਰਿਆਂ ਨੇ ਮਿਲ ਕੇ ਕਰਨ ਵਾਲਾ ਹੈ। ਉਹ ਕੀ ਸੀ? ਸਮੁੰਦਰ ਮੰਥਨ, ਜਿਹਦਾ ਵੇਰਵਾ ਗੁਰੂ ਗ੍ਰੰਥ ਸਾਹਿਬ ਤੇ ਹੁਣ ਸਾਡੇ ਵਾਲਿਆਂ ਨੂੰ ਇਹੋ ਜਿਹੇ ਵਿਚਾਰ ਕਰਨ ਲੱਗ ਗਏ, ਇਹਨਾਂ ਨੂੰ ਅਨੁਭਵੀ ਅਰਥ ਆਉਣ ਲੱਗ ਗਏ। ਹੁਣ ਇਹ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਇਹ ਤੁਕ ਪੜ੍ਹਨਗੇ ਨਾ, ਕਹਿਣ ਵਾਲੇ ਮਹਾਰਾਜ ਇਤਿਹਾਸ ਦਾ ਹਵਾਲਾ ਦਿੰਦੇ ਆ, ਮਿਥਿਹਾਸ ਦਾ ਪ੍ਰਮਾਣ ਦਿੰਦੇ ਮਹਾਰਾਜ। ਪਤਾ ਕੀ ਕਹਿਣਗੇ? ਭਾਈ ਰਾਮ ਸਿੰਘ ਜੀ ਬੜੇ ਸਿਆਣੇ ਬੈਠੇ ਨੇ ਪ੍ਰਚਾਰ ਕਰਦੇ, ਇਹਦੇ ਨਾਲ ਇਹ ਕਿਹਾ ਗਿਆ ਵੀ ਗੁਰੂ ਗ੍ਰੰਥ ਸਾਹਿਬ ਕੁਝ ਝੂਠ ਨਹੀਂ ਹੈਗਾ, ਐਸੇ ਲੋਕ ਉਸਨੂੰ ਕਿਹਾ ਗਿਆ ਕੀ ਕਹੀਏ ਇਸੇ ਲੋਕਾਂ ਨੂੰ ਜਿਹੜੇ ਟੇਢੇ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਮੇਰੇ ਸਾਹਮਣੇ ਟ੍ਰੈਂਟ ਹੋਏ ਇੱਕ ਵਾਰੀ ਬੜੇ ਸਤਿਕਾਰ ਤੇ ਰਸਤੇ, ਮੈਂ ਹੈਰਾਨ ਰਹਿ ਗਿਆ। ਉਸ ਤੋਂ ਬਾਅਦ 97 98 ਚ ਉੱਥੇ ਕੀਰਤਨੀ ਚ ਅਸੀਂ ਜਾਂਦਾ ਰਿਹਾ, ਦੋ ਵਾਰੀ ਤਾਂ ਕੀਰਤਨ ਦੀ ਹਾਜ਼ਰੀ ਪਈ ਹੈ ਬੇਨਤੀ ਕਰਕੇ। ਇੰਗਲੈਂਡ ਵਾਲੇ ਬੱਚਿਆਂ ਨੂੰ ਵੀ ਹੋਊਗਾ ਵੀ ਇਹ ਦੇਖੇ ਨਹੀਂ ਸੀ, ਉਹ ਜਿਹੜੇ ਇੱਥੇ ਰਹਿੰਦੇ ਨੇ ਉੱਥੇ ਤਾਂ ਕਦੇ ਹੁੰਦੀ ਆਪਣੇ ਮੇਰੇ ਕੋਲ। ਤੇ ਉੱਥੇ ਮੈਂ ਜਦੋਂ ਬਾਅਦ ਚ ਕੀਰਤਨ ਕਰਨਾ ਸੀ, ਉਹ ਸੁਣਿਆ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਤਿਹਾਸ ਦੇ ਹਵਾਲੇ ਕਰਦੇ ਹੋ। ਮੈਂ ਕਿਹਾ ਜੀ ਹੁਣ ਜੇ ਸਟੇਜ ਤੇ ਕੁਛ ਕਿਹਾ ਨਾ, ਜਿਵੇਂ ਇਹ ਕਲੇਸ਼ੇਟ ਵਾਲੀ ਗੱਲ ਹੈ, ਇਹਨਾਂ ਨੂੰ ਤਾਂ ਕਰ ਚਲੋ ਮਹਾਰਾਜ ਕਿਰਪਾ ਹੀ। ਗੁਰੂ ਗ੍ਰੰਥ ਸਾਹਿਬ ਅਟਲ ਸੱਚਾਈ ਦੇ ਬਿਆਨ ਕੀਤਾ ਹੋਵੇ, ਕੋਈ ਵੀ ਬੋਲਣਾ ਹਾਂ ਇਹ ਗੱਲ ਉੱਠ ਗਈ ਸਾਡੇ ਨਾਲ, ਸਾਨੂੰ ਤਾਂ ਰੋਕਣ ਲੱਗ ਗਿਆ। ਜਿੰਦ ਸਮੁੰਦਰ ਵਿਰੋਲਿਆ ਕਰ ਬੇਰ ਵਿਧਾਨ, ਇਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਦੇਵ ਦੇ ਔਰ ਦੈਤ ਖੜੇ, ਭਗਵਾਨ ਜੀ ਨਾਰਾਇਣ ਜੀ ਆਪ ਖੜੇ ਨਾ, ਸਮੁੰਦਰ ਮੰਥਨ ਕੀਤਾ, ਇਹਦੇ ਵਿੱਚੋਂ ਨਿਕਲੇ ਸੀ 14 ਰਤਨ, ਸ੍ਰੀ ਮਨੰਬਾ ਬਾਦੀ ਸੰਤ ਅਮੀ ਗਜ ਰਾਜ ਦੇਵ ਦੇਨ ਸਸੀ ਕਰ ਧੰਗ ਧੰਤਰ ਬਾਜ, ਇਹ 14 ਰਤਨਾਂ ਦੀ ਦੋਹਰਾ ਮਹਾਂਪੁਰਖ ਵੱਡੇ ਪੜ੍ਹਿਆ ਕਰਦੇ ਸੰਤ ਗਿਆਨੀ ਗੁਰੂ ਅਰਜਨ ਸਿੰਘ, 14 ਰਤਨ। ਇਹਨਾਂ ਰਤਨਾਂ ਦੇ ਵਿੱਚ ਅੱਜ ਦੇ ਦਿਨ ਜਦੋਂ ਮੰਥਨ ਹੋ ਰਿਹਾ ਸੀ, ਇਹ ਹੁਣ ਪਰਮਾਤਮਾ ਦੀ ਲੀਲਾ ਹੈ, ਇਹ ਜਿਹੜੇ ਨਵੇਂ ਪੜਾਕੂ 16 ਗੁਣੀਆਂ ਅੱਠ ਕਰਨ ਵਾਲੇ ਹੁੰਦੀ ਦਾ ਅੜਕੂ ਜੋੜਾ, ਇਹਨਾਂ ਦਾ ਸਾਥ ਉੱਠੇ ਪਾਸੇ ਲੈ ਜਾਂਦਾ। ਇਹ ਕਹਿੰਦੇ ਜੀ ਪਾਣੀ ਦੇ ਵਿੱਚੋਂ ਬੰਦਾ ਕਿਵੇਂ ਪੈਦਾ ਹੋਇਆ, ਇਹਨਾਂ ਦੇ ਠੋਪੜ ਚ ਕਿਹੜੇ ਗੱਲ ਪਾੜਨੀ ਪੈਂਦੀ ਹੈ ਵੀ ਭਾਈ ਐ ਦੱਸ ਵੀ ਥੰਮ ਦੇ ਵਿੱਚੋਂ ਬੰਦਾ ਕਿਵੇਂ ਪੈਦਾ ਹੋ ਗਿਆ ਸੀ, ਤੁਸੀਂ ਬੰਦਾ ਕਹੋ ਤਾਂ ਤੁਹਾਡੀ ਬੋਲੀ ਬੋਲ ਕੇ ਕਹਿੰਦੇ ਸੀ ਆਓ ਵੀ ਥੰਮ ਦੇ ਵਿੱਚੋਂ ਪ੍ਰਗਟ ਹੋਣ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਹਿੰਦੇ, ਭਾਈ ਗੁਰਦਾਸ ਕਹਿੰਦੇ, ਇਹ ਤਾਂ ਕਈ ਹਿੰਦੂਆਂ ਦੀ ਗੱਲ ਨਹੀਂ, ਤਾਂ ਸਾਡੀ ਗੱਲ ਹੈ। ਪਰਮਾਤਮਾ ਹਰਨਾਕ ਦੁਸ਼ਟ ਹਰ ਮਾਰਿਆ ਆਪ ਪ੍ਰਗਟ ਹੋ ਕੇ ਮਾਰਿਆ, ਇਸ ਕਰਕੇ ਪਰਮਾਤਮਾ ਦੀ ਜਿਹੜੀ ਖੇਡ ਹੈ ਇਹ ਵੀ ਸਾਡੇ ਸਮਝ ਆ ਸਕਦੀ, ਇੱਕ ਮਦਾਰੀ ਦੀ ਖੇਡ ਨਹੀਂ ਸਮਝ ਆਉਂਦੀ। ਮਦਾਰੀ ਦੀ ਖੇਡ ਤੁਸੀਂ ਬਹੁਤ ਵਾਰ ਦੇਖੀ, ਮੈਂ ਹੁਣ ਤਾਂ ਮਦਾਰੀ ਲੈ ਜਾਂਦੀ ਵਜੇ, ਮੈਂ ਛੋਟਾ ਜਿਹਾ ਸੀ ਸਾਡੇ ਪਿੰਡ ਆਇਆ ਮਦਾਰੀ, मेरे भरा भी बैठे सारा पिंड बैठा कहता भाई मेरी एक हाथ जोड़ के बेनती है भी जे सरदार थोड़े घर के भांडे इतने आ गए ना मेरे को रौला तो पा भी सारा गिलास है लो जी यही गल हो गई वो साढ़े एक बड़ा सारा गिलास से कहते फोका गिलास पहलवान दुध पीना होंगे वो जो गिलास आया सामने एक भगत से कहते बुढ़ा भगत से भगत कहता हरियाणा सिंह थोड़े आ गया गिलास वो कहता भी मेरी खेड बंद हो जूगी तुम ये देखी करो एक मदारी दिखा सकता है और फिर मेरे सामने मदारी ने साडे पिंड के सारे लोगों के सामने चादर बछाई दुगुटी की बजाई कहते दसो भी की खड़ना वो गुरदयाल सिंह से साढ़े पिंड का दयाल कहते बंबे वाला दयाल वो दयाल कहता भी ऐ कर कहता अंब दिखा दे अंब की मौसम जी कहता अंब सुक ही थाम च लग्या होया थाम कहना नहीं लग्या होया कहता पक्का कच्चा बड़े मदारी कहते जी पक्का कहते लो लग गया जी टुकड़ी बजाने को उखड़े ऐडा उगड़े जब चक्या पड़ता ऐडा सोना अंब लग्या हो गया पक्का हो दसो कितों आ गया एक मदारी की खेड समझ नहीं आती तो रब की खेड थोड़े समझ मेरे समझ आ जाए इस करके जी गल समझ नहीं आती लोग मुझे बोलने लग जाते आप नहीं हो सकता कोई रब की नहीं कर सकता असं कहते तो हाँ जी रब न मनते हैं मैं कहने कमली जन्ना भी सदा निश्चा नहीं कि कमली की खानी होगी तो है तो वह समझाने वास्ते बनाई हुई हो सकता सची कि पता नहीं पर सुन कहते भी परमात्मा ने नारद भेजा ऐम कर फलाने थान एक साल बैठा ना सारी उम्र होगी बेचारे में महाराज कहते पंजाब में बस के आप गिरद वसता तू बाणा बदल के जा उन्होंने कुछ भी कोई चीज चाहिए तेन भेज दे स्नेह दे दी बोलू भाई कभी मेरे को मैंने स्नेह कहते जी रास्ते च बैठा सी अमरी वो कहता संता कि चलिया कहना मैं चलिया भी वो सब एक संत उसे बैठा है पहला कादे नहीं चलिया भी तू दस किया जा दसना ही तो गल है इसी रब ने कहा जिसने चल तेन दर्शे करना कहता कि संत बैठा और सारी उम्र होगी पता नहीं करते ਉਹਦੀ ਤਸਦੀਕ ਪੁੱਛਣ ਚੱਲਿਆ ਕਹਿੰਦਾ ਕਦੀ ਉਹਦੀ ਕੋਈ ਪੁੱਛਦਾ ਕਿਹਨੇ ਭੇਜਿਆ ਤੇ ਕਹਿੰਦਾ ਰੱਬ ਨੇ ਕਹਿੰਦਾ ਕੀ ਚੱਲ ਮੈਂ ਲੱਭਦਾ ਨਹੀਂ ਮੇਰੀ ਵੀ ਤਕਲੀਫ ਸੁਣ ਚੰਗਾ ਹੋਇਆ ਤੂੰ ਆ ਗਿਆ ਮੈਂ ਤਾਂ ਕਹਿੰਦਾ ਕਹਿੰਦਾ ਸੀ ਰੱਬ ਕੋਲ ਮੇਰਾ ਕੁਛ ਨਹੀਂ ਆਦੇ ਨਾਲ ਵਿੱਚ ਆਉਣ ਲੱਗਿਆ ਕੁਛ ਵੀ ਨਹੀਂ ਕਹਿੰਦਾ ਸਾਨੂੰ ਪੁੱਛਿਆ ਜੀ ਉਹ ਕਹਿੰਦੇ ਜੀ ਰੱਬ ਦੇ ਦਰਸ਼ਨ ਉਹ ਕਹਿੰਦੇ ਦਰਸ਼ਨ ਨਹੀਂ ਅਜੇ ਹੋ ਸਕਦਾ ਅਜੇ ਤਾਂ ਤੇਰੀ ਰੋਟੀ ਰੋਟੀ ਦਾ ਵੀ ਜੇ ਕਹਿੰਦਾ ਜੀ ਫਿਰ ਮੂੰਹ 'ਚ ਦੰਦ ਨਹੀਂ ਰਿਹਾ ਹੁਣ ਕੋਈ ਰੋਟੀ ਖਾ ਨਹੀਂ ਆਉਂਦੀ ਕੋਈ ਨਰਮ ਚੀਜ਼ समस्या ਕਹਿੰਦਾ ਉਹ ਕਹਿੰਦੇ ਵੀ ਮਾੜੀ ਕਿਸਮਤ ਨਾਲ ਆਮਦ ਤਾਂ ਲੱਗ ਗਿਆ ਪਰ ਪੂਰਾ ਨਹੀਂ ਹੁੰਦਾ ਉਹਨੂੰ ਕਹਿੰਦੇ ਪੂਰਾ ਦੇ ਦਿਆ ਕਰੇ ਆਪਣੀ ਤੇ ਹੋਰ ਕੀਮਤ ਕਰਕੇ ਉਹਦੀ ਕਿਤੇ ਰੱਬ ਦੇ ਦੀਦਾਰ ਮੰਗਣੀ ਸੀ ਹੁਣ ਸੁਣਨੀ ਤਾਂ ਹੈ ਨਹੀਂ ਪਰ ਮੇਰਾ ਹੱਥ ਨਹੀਂ ਲੱਗਦਾ ਆ ਮੈਂ ਹੁਣ ਕਈ ਅਮਲੀ ਰੋਂਦੇ ਦੇਖਿਆ ਕਹਿੰਦੀ ਮਾੜੀ ਕਿਸਮ ਦੀ ਖੀਰ ਖਾਣ ਲੱਗੀ ਕਹਿੰਦੀ ਮਿਲਦੀ ਜੇ ਮਿਲਦੀ ਤਾਂ ਲੋਕ ਮਲਾਈ ਹੋ ਜਾਏ ਮਾਰਨੇ ਐਵੇਂ ਥੋੜ੍ਹਾ ਜਿਹਾ ਅਮਲ ਕਰੋ ਲਾ ਪੂਰਾ ਦਿੱਤਾ ਦੇ ਨਹਾਰ ਮੱਤੀ ਫਰਮ ਸਾਰਿਆਂ ਨੂੰ ਅਸੀਂ ਕੀਤੀ ਜਾਂ ਨਹੀਂ ਚੀਜ਼ਾਂ ਨੂੰ ਬਣੀ ਪਰਮੇਸ਼ਰ ਦੇ ਕੋਲ ਗਏ ਕਹਿੰਦੇ ਪਰਮੇਸ਼ਰ ਕਹਿੰਦਾ ਆਪਣੀ ਦਾ ਕੋਟਾ ਦਿੱਤਾ ਕਹਿੰਦੇ ਸੰਤ ਕਹਿੰਦੇ ਉਹਦੀ ਬਾਰੇ ਸੋਚਾਂਗੇ ਨਾਰਦ ਕਹਿੰਦਾ ਭਗਵਾਨ ਜੀ ਇਹ ਤਾਂ ਮਿਸਾਲ ਅਮਲੀ ਦਾ ਪੱਤਰ ਕਹਿੰਦੇ ਨਹੀਂ ਪੁੰਨੀ ਪਾਪੀ ਕੋਈ ਗਿਆ ਆਪਣੇ ਕਰਮਾਂ ਅਨੁਸਾਰ ਫਲ ਭੋਗਦਾ ਮੈਨੂੰ ਤਾਂ ਸਾਰੇ ਇੱਕ ਸਾਰ ਨੇ ਕੀੜੇ ਮਕੌੜੇ ਹਾਥੀ ਘੋੜੇ ਊਠ ਸੂਰ ਗਧੇ ਮੇਰੇ ਸਾਰੇ ਸਾਡੇ ਹੋਏ ਹੁੰਦੇ ਮੈਂ ਤਾਂ ਸਾਰਿਆਂ ਦਾ ਜਿਹੜਾ ਕੁਛ ਜੋ ਮੰਗ ਕੇ ਸੋਚ ਲਿਆ ਉਹ ਹੋ ਗਿਆ ਕੋਈ ਇਹ ਗੱਲ ਵੱਖਰੀ ਹੈ ਕਿ ਜਿਹੜਾ ਕੋਈ ਕੰਮ ਕਰਦਾ ਉਹਦਾ ਫਲ ਪਾਉਂਦਾ ਕਹਿੰਦੇ ਸੰਤ ਨੂੰ ਕਿਉਂ ਨਹੀਂ ਦਿੱਤਾ? ਕਹਿੰਦੇ ਸੰਤ ਲੈ ਕੇ ਨਹੀਂ ਪਰ ਐਂ ਨਾ ਕਹਿੰਦੀ ਮੈਂ ਕੁਛ ਦੇਰ ਤਾਂ ਨਹੀਂ ਦੇ ਤਾਂ ਪੜਦਾ ਰੱਖਣਾ ਕਹਿੰਦਾ ਪਹਿਲਾਂ ਜਾਈ ਸੰਤ ਕੋਲ ਫੇਰ ਆਈ ਆ ਮੇਰੇ ਕਿਹਾ ਸੰਤ ਜੀ ਕਹਿੰਦੇ ਨਾਲ ਜੀ ਤੁਸੀਂ ਭਗਵਾਨ ਦੇ ਹੋ ਕਹਿੰਦੇ ਹਾਂ ਕਹਿੰਦੇ ਫਿਰ ਕੀ ਜਵਾਬ ਦਿੱਤਾ? ਚੜ੍ਹ ਕੇ ਬੜੀ ਬੇਬੇ ਨੇ ਚੱਕ ਕੇ ਦਹੀਂ ਦੇ ਵਿੱਚ ਚੜ੍ਹ ਦੇਣਾ ਤੇ ਦਿਨ ਚੜ੍ਹਦੇ ਫਿਰ ਕਹਿਣਾ ਬੱਚਿਓ ਆ ਜਾਓ ਲੱਛਮੀ ਦੇ ਦਰਸ਼ਨ ਕਰਾ ਦਈਏ। ਸਾਹਿਬਜ਼ਾਦਿਆਂ ਦੇ ਵੀ ਜਿਹਨਾਂ ਦੇ ਨੀਹਾਂ 'ਚ ਖੜ ਕੇ ਕੁਰਬਾਨੀ ਦੇ ਦਿੱਤੀ ਅਜੇ ਵੀ ਰੁਪਈਆਂ ਦੀ ਦਰਸ਼ਨੀ ਕਰਾਉਂਦੇ। ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸਾਡੇ ਮੰਦੇ ਖੈਰ ਅੱਜ ਦੇ ਦਿਨ ਦੀ ਏਕਤਾ ਕੇਸ ਆ ਇਹਨੂੰ ਕਹਿੰਦੇ ਲਕਸ਼ਮੀ ਪੂਜਾ ਦਾ ਦਿਨ। ਅੱਜ ਦਿਨ ਲਕਸ਼ਮੀ ਦਾ ਜਨਮ ਹੋਇਆ ਸੀ, ਲਕਸ਼ਮੀ ਦਾ ਦਿਨ ਮਨਾਉਂਦੇ ਆ। ਚਲੋ ਭਾਈ ਲਕਸ਼ਮੀ ਦੀ ਲੋੜ ਕਿਹਨੂੰ ਹੈ, ਸਾਰਿਆਂ ਨੂੰ ਹੈ ਤੇ ਆਪਾਂ ਕਿਹੜਾ ਉਸੇ ਕਰਦੇ ਲਕਸ਼ਮੀ ਉਹਦੀ ਉਸ ਪਰ ਕਰ ਰਹੇ ਹਾਂ ਕੋਈ ਬਾਤ ਨਹੀਂ। ਨਾਲੇ ਜਦੋਂ ਨਾਰਾਇਣ ਦੀ ਉਸ ਪਰ ਕਰ ਗਏ ਉਹਦੇ ਕੁੜੀ ਵੀ ਵੱਟੂਗੀ ਤਾਂ ਵੀ ਨਾਰਾਇਣ ਕਰਕੇ ਨਹੀਂ ਨਹੀਂ ਤੇ ਮੇਰੀ ਉੱਥੋਂ ਮਿਲਦਾ ਚਿੱਤਰ ਹੈ ਕਬੀਰ ਦਾ ਪੱਖ ਖੜੇ ਰਿਹਾ ਸੀ। ਦੂਸਰਾ ਹੈ ਦੁਸਹਿਰੇ ਵਾਲੇ ਦਿਨ ਤ੍ਰੇਤੇ ਯੁੱਗ ਦੇ ਵਿੱਚ ਸੱਚ ਤੇ ਝੂਠ ਦਾ ਲੜਾਈ ਦਾ ਅੰਤ ਆਉਂਦਾ। ਰਾਵਣ ਮਾਰ ਗਿਆ ਲੰਕਾ ਲੰਕੀ ਦੈਤ ਸੰਤਾਪ ਹੈ, ਇਹ ਕੁਛ ਰਾਮ ਜਦ ਮਾਰਿਓ ਇਹ ਰਾਵਣ ਭੇਦ ਭੇਖਣ ਗੁਰਮੁਖ ਪਛਾਣ ਉਹਨੂੰ ਗੁਰਮੁਖ ਹੋਇਆ ਪਾਣ ਸੱਚ ਦਾ ਪੱਖ ਲਵਾ। ਤੇ ਹੁਣ ਲੰਕਾ ਤੋਂ ਆਉਣ ਦੇ ਵਿੱਚ ਅਯੁੱਧਿਆ ਆਉਣ ਦੇ ਵਿੱਚ ਟਾਈਮ ਲੱਗ ਗਿਆ ਸੀ। ਦੁਸਹਿਰੇ ਵਾਲੇ ਦਿਨ ਦੇਵਤਿਆਂ ਨੂੰ ਰਾਵਣ ਦੀ ਕੈਦ ਚੋਂ ਛੁਡਾਇਆ ਤੇ ਬੰਦੀ ਛੋੜ ਬਣ ਗਿਆ ਰਾਮ, ਬੰਧਨ ਛੁਡਾ ਦਿੱਤਾ। ਦੁਆਬਰ ਦੇ ਵਿੱਚ ਭਗਵਾਨ ਕ੍ਰਿਸ਼ਨ ਦੀ ਬੰਦੀ ਛੋੜ ਵੇਲੇ 16,308 ਕੰਨਿਆਂ ਜਿਹੜੀਆਂ ਭੂਮਾ ਸਰਦੈਵ ਦੀਆਂ ਕਾਬੂ ਕੀਤੀਆਂ ਹੋਈਆਂ ਸੀ, ਰਾਜਿਆਂ ਦੀਆਂ ਕੁੜੀਆਂ। ਕਹਿੰਦਾ ਪੂਰੀ 20,000 ਖਾਲੀ 18,000 ਕਰਕੇ ਕਹਿੰਦਾ ਫਿਰ ਵਿਆਹ ਕਰਾਉਂਦੇ ਸਾਰੀਆਂ ਇਕੱਠੀਆਂ ਦੇ ਨਾਲ ਹੈ, ਐਡਾ ਵਿਗੜਿਆ ਹੋਇਆ ਸੀ। ਇਕੱਠੀਆਂ ਹੀ ਕਰੀ ਜਾਂਦਾ ਜਿਵੇਂ ਬੱਕਰੀਆਂ ਇਕੱਠੀਆਂ ਕਰੀਆਂ, ਐਂ ਕਰੀ ਜਾਂਦਾ ਬਾੜਾ ਬਣਾਇਆ ਸੀ। ਭਗਵਾਨ ਰਿਸ਼ੀ ਨੇ ਚੰਡ ਤਾਂ ਉੱਠੀ ਜਾ ਕੇ ਮਾਰ ਦੋ ਪਰ ਛੁੜਾ ਲੈਂਦੀਆਂ ਸਨ, ਬੰਦੀ ਛੋੜ ਦਿੰਦੀ। ਤੇ ਭਗਵਾਨ ਰਾਮ ਜੀ ਜਦੋਂ ਅਯੁੱਧਿਆ ਵਿੱਚ ਵਾਪਸ ਆਏ ਤਾਂ ਇਤਫਾਕ ਹੀ ਆ ਲਕਸ਼ਮੀ ਪੂਜਾ ਦਾ ਦਿਨ ਜੋ ਸਤਯੁਗ ਤੋਂ ਚੱਲਣਾ ਸੀ ਉਸ ਦਿਨ ਦੀਵਾਲੀ ਸੀ ਜਦੋਂ ਅਯੁੱਧਿਆ ਚ ਆਏ ਰਾਮ। ਤੇ ਹੁਣ ਦਾ ਜ਼ਮਾਨਾ ਕਿਹੜਾ ਕਰਨਾ, ਮੈਂ ਤਾਂ ਕਈ ਵਾਰੀ ਇਹਨਾਂ ਦੀ ਮੂਰਖਤਾ ਤੇ ਬੜਾ ਹੱਸਦਾ ਹੁੰਦਾ ਹੈ। ਇਹ ਕੀ ਕਰਨਗੇ ਜਿਵੇਂ ਹੁਣ ਜਿਹੜੇ ਵਿੱਚ ਪ੍ਰਚਾਰ ਚੱਲਦਾ ਸਾਰੀ ਗੱਲ ਨਹੀਂ ਪਾਉਣੀ ਇਹਨਾਂ, ਇਹਦੇ ਕਲਿੱਪ ਕੱਢਣਾ ਇਹਨਾਂ ਕੋਲ। ਆਹ ਦੇਖੋ ਜੀ ਇਹ ਗੁਰਮਤ ਹੈ ਕਿ ਗੁਰਮਤ ਹੈ, ਤੁਸੀਂ ਫੈਸਲਾ ਕਰੋ ਜੀ, ਦਿਓ ਕਮੈਂਟ ਤੇ ਕਮੈਂਟ ਚੱਲ ਪੈਂਦੇ। ਫਿਰ ਕਈ ਤਾਂ ਇਸ ਕਮਲਾ ਤੇ ਰੱਬ ਗਿਆ ਨਿੰਦਿਆ ਦੀ ਝੱਗ ਛੱਡਣ ਵਾਸਤੇ ਨਾਲ ਇਹ ਗੱਲ ਤਾਂ ਸੁਣ ਲਓ ਸਾਰੀ। ਇਹ ਹਿੰਦੂ ਮਤ ਦੀਆਂ ਦੋ ਇਤਿਹਾਸਕ ਘਟਨਾ ਨੇ। ਜਦੋਂ ਰਾਮ ਜੀ ਅਯੁੱਧਿਆ ਵਾਪਸ ਆਏ ਜਿੱਦਣ ਗਏ ਸੀ ਉਦਣ ਸਾਰੀ ਅਯੁੱਧਿਆ ਰੋਂਦੀ ਸੀ, ਸੁੱਤੇ ਪਿਆਂ ਛੱਡ ਕੇ ਰਾਮ ਜੀ ਚਲੇ ਗਏ ਸੀ। ਤੇ 14 ਸਾਲ ਬਾਅਦ ਅੱਜ ਵੀ ਅਯੁੱਧਿਆ ਵਾਸੀ ਦੇ ਹੰਝੂ ਨਹੀਂ ਸੀ ਸੁੱਕੇ। ਤੇ ਜਦੋਂ ਰਾਮ ਜੀ ਆਏ ਤੇ ਘਰ ਘਰ ਘਿਓ ਦੇ ਦੀਵੇ ਵਾਲੇ ਸੀ ਭਾਈ ਭਾਈ। ਉਸ ਦਿਨ ਤੋਂ ਲਕਸ਼ਮੀ ਪੂਜਾ ਦਾ ਦਿਨ ਬਣ ਗਿਆ ਦੀਪ ਮਾਲਾ। ਤੇ ਪਹਿਲੀ ਵਾਰ ਤ੍ਰੇਤੇ ਦੇ ਵਿੱਚ ਇਹਨੂੰ ਦੀਪ ਮਾਲਾ ਕਹਿਣ ਲੱਗੇ। ਦੀਪ ਮਾਲਾ ਮਾਲਾ ਹੁੰਦੀ ਹੈ ਜਿਹੜੀ ਇੱਕ ਲੜੀ ਦੇ ਵਿੱਚ ਦੀਵਿਆਂ ਨੂੰ ਇੱਕ ਲੜੀ 'ਚ ਕੋਠਿਆਂ 'ਤੇ ਰੱਖਣਾ, ਵਿਹੜਿਆਂ 'ਚ ਰੱਖਣਾ, ਇਹਨੂੰ ਕਹਿੰਦੇ। ਦੀਵਾਲੀ ਦੀ ਰਾਤ ਭਾਈ ਗੁਰਦਾਸ ਕਹਿੰਦੇ ਦੀਵੇ ਵਾਲੀਆਂ। ਇਹ ਤਾਂ ਦੋ ਘਟਨਾ ਹੈਗੀਆਂ ਭਾਜੀ ਹਿੰਦੂ ਮਤ ਦੀਆਂ, ਇਹਨੂੰ ਆਪਾਂ ਵਿਸਥਾਰ ਨਾਲ ਨਹੀਂ ਲਿਆ ਸੰਖੇਪ ਨਾਲ ਲਿਆ। ਤੇ ਹੁਣ ਆਓ ਗੁਰਮੁਖ ਦੀ ਸ਼ਾਨ ਇਸੇ ਦਿਹਾੜੇ ਕਦੋਂ ਬਣਦੀ ਹੈ। ਗੁਰੂ ਸਾਹਿਬਾਨ ਨੇ ਗੁਰੂ ਤਾਂ ਇੱਕ ਹੀ ਆ ਭਾਈ ਜਾਂਦੇ ਨਾਲ ਪਹਿਲੇ ਜਾਂਦੇ ਵਿੱਚ ਬੰਦੀ ਛੋੜ ਬਣੇ ਸੈਦ ਪੁਰਸ਼ ਮਿਲਣ ਗਏ। ਬਾਬਰ ਦੀ ਕੈਦ ਕਿ 1100 ਕੈਦੀ ਛੁਡਾਏ, ਉੱਥੇ ਕਲੀ ਗੁਰੂ ਨਾਨਕ ਦੀ ਚੱਕੀ ਨਹੀਂ ਸੀ ਚੱਲੀ ਭਾਜੀ ਨਹੀਂ। ਮਹਾਰਾਜ ਕਹਿੰਦੇ ਜਿੰਨੀਆਂ ਚੱਕੀਆਂ ਪੀਸਣ ਵਾਲੇ ਚੱਕੀਆਂ ਆਪ ਹੀ ਚੱਲਣਗੀਆਂ, ਤੁਸੀਂ ਕਰਤਾਰ ਨੂੰ ਚੇਤੇ ਕਰੋ। ਸਭ ਬੈਠ ਕੇ ਕੌਂਕਲ ਮਾਰ ਕੇ ਤੇ 1100 ਚੱਕੀਆਂ ਚੱਲੀਆਂ। ਬਾਬਰ ਐਮ ਨਹੀਂ ਨੱਠਿਆ ਰਿਹਾ ਸੀ, ਚਰਨੀ ਡਿੱਗ ਗਿਆ। ਮਹਾਰਾਜ ਪੁੱਛ ਲਓ ਕਹਿੰਦੇ 1100 ਛੱਡਦੇ ਰੌਲਾ ਕੋਈ ਨਹੀਂ, ਕਿਉਂ ਖੜੇ ਹੋਏ? ਉਹ ਸਾਰੇ ਛਡਾ ਦਿੱਤੇ, ਬੰਦੀ ਛੋੜ ਗੁਰੂ ਨਾਨਕ ਸਾਹਿਬ ਦੀ ਬਣ ਗਈ। ਤੇ ਫਿਰ 6ਵੇਂ ਜੰਗ ਵਿੱਚ ਜਦੋਂ ਚੰਦੂ ਨੇ ਚਲਾਕੀ ਨਾਲ ਉਹਨੂੰ ਪਤਾ ਸੀ ਵੀ ਮੇਰੀ ਮੌਤ ਇਹਨਾਂ ਦੇ ਹੱਥੋਂ ਹੀ ਆ, ਕਿਉਂਕਿ ਸ਼ਸਤਰਧਾਰੀ ਹੋ ਕੇ ਅਕਾਲ ਤਖ਼ਤ ਰਲ ਕੇ ਮੇਰੀ ਪੀੜ੍ਹੀ ਦੀਆਂ ਦੋ ਤਲਵਾਰਾਂ ਵਧੀਆਂ, ਇੱਕ ਮੇਰੀ ਦੀ ਤੇ ਇੱਕ ਪੀਰ ਦੀ। ਮਹਾਰਾਜ ਨੂੰ ਦੋ ਤਲਵਾਰਾਂ ਪਹਿਨ ਲਈ ਤੇ ਦਿੱਲੀ ਤਖ਼ਤ ਨੂੰ ਫਿਕਰ ਪੈ ਗਿਆ ਸੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਵਰੇ ਵਜ਼ੀਰ ਦੀ, ਹਿੰਮਤ ਬਾਹਰ ਦਰਵਾਜ਼ਾ ਬੰਦ ਵਸੀਰ ਦੀ, ਕੰਨ ਸਿਪਾਹੀ ਦੀ ਨਾਲ ਮਾਲ ਤੁਸਾਂ ਕਰੀ ਤਵੀਰ ਦੀ। ਤੇ ਹੁਣ ਕਾਦੀ ਕਹਿੰਦਾ ਅਬਦੁੱਲਾ ਮੁਸਲਮਾਨ ਹੈ, ਨੱਥਾ ਤੇ ਅਬਦੁੱਲਾ ਦੋਨੇ ਭਾਈ ਨਾ ਸਕੇ, ਕਿੱਡਾ ਹੌਸਲਾ ਕੀਤਾ ਜਹਾਂਗੀਰ ਦਿੱਲੀ ਦੇ ਤਖ਼ਤ ਨੂੰ ਚੈਲੰਜ ਕਰਦਾ ਢਾਡੀ, ਕਹਿੰਦਾ ਉਹ ਜਹਾਂਗੀਰ ਪੱਗ ਤੇਰੀ ਕਿ ਜਹਾਂਗੀਰ ਦੀ, ਤੇਰੀ ਪੱਗ ਦਾ ਕੋਈ ਮੁੱਲ ਨਹੀਂ, ਪੱਗ ਨੂੰ ਹਰਗੋਬਿੰਦ ਸਿੰਘ। ਤੇ ਫਿਰ ਗੁਰੂ ਸਾਹਿਬ ਨੂੰ ਉਹ ਇੱਕ ਕਾਰਨ ਬਣਨਾ ਸੀ, 55 ਉਮਰ ਭਰ ਦੇ ਗਵਾਲੀਅਰ ਦੇ ਕਿਲੇ ਵਿੱਚ ਜਿਹੜੇ ਕੈਦ ਸਨ, ਕਹਿੰਦੇ ਬੇਨਤੀਆਂ ਕਰਦੇ ਸੀ ਰਾਤ ਦਿਨ, ਕਦੀ ਕੇਸੋ ਕੇਸੋ ਪੁੱਤੀਏ ਨਾ ਸੋਇਆ ਆਸਾ, ਰਾਤ ਦਿਨ ਉਸਦੇ ਗੁਪਤ ਗੁਪਤ ਉਹਨਾਂ ਦੀਆਂ ਇੱਕ ਬੁੱਕਾਂ ਸਨ, ਆ ਪੜ੍ਹੋ ਕਾਰਨ ਸਾਰੇ ਪਏ ਮੇਰੀ ਭੂਖ ਦਰਸ਼ਨ ਹੋਣ ਵੀ ਕਰਨਗੇ, ਤੇ ਉਹ ਥਮਲੇ 59 ਜਿਨ੍ਹਾਂ ਦੇ ਨਾਲ ਪਸ਼ੂਆਂ ਨੂੰ ਨੇੜੇ ਹੋਏ ਸੀ ਤੇ ਮਹਾਰਾਜ ਸਾਹਿਬ ਜੀ ਤੇ ਉਹਨਾਂ ਨੂੰ ਉਪਦੇਸ਼ ਦਿੰਦੇ ਰਹੇ ਤੇ ਭਾਈ ਜੇਠਾ ਜੇਠਾ ਦੇ ਪੁਰਾਣੇ ਦੀ ਸ਼ਕਤੀ ਵਰਤੇ ਉਹ ਬੜੇ ਲੰਬੇ ਇਤਿਹਾਸ ਨੂੰ ਸਾਰੀ ਗੱਲ ਸਮਝਦੇ ਹੋ ਗੁਰੂ ਸਾਹਿਬ ਨੂੰ ਯਾਦ ਕਰਕੇ ਖਾਣਾ ਪੀਣਾ ਬੰਦ ਕਰ ਚੰਦੂ ਨੇ ਦਰੋਗੇ ਦੇ ਕੋਲ ਇੱਕ ਪੁਸ਼ਾਕ ਭੇਜੀ ਜ਼ਹਿਰ ਲਾ ਕੇ ਕਹਿੰਦੇ ਗੁਰੂ ਸਾਹਿਬ ਵਾਸਤੇ ਤੋਹਫ਼ਾ ਭੇਜਿਆ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤੇਰੀ ਦੋ ਖੇਤੀ ਲੋੜ ਨੇ ਕਿੱਥੇ ਰੱਖਣ ਕਹਿੰਦੇ ਜੀ ਖਾਣਾ ਮਹਾਰਾਜ ਕਹਿੰਦੇ ਮੈਂ ਨਹੀਂ ਖਾਣਾ ਰਾਜ ਅੰਨ ਰੱਖ ਬਰਾਬਰ ਰਾਜਿਆਂ ਦਾ ਧਨ ਜਿਹੜਾ ਨਾ ਉਹ ਲਹੂ ਦੇ ਬਰਾਬਰ ਲੋਕਾਂ ਦਾ ਖੂਨ ਇਕੱਠਾ ਕਰਿਆ ਫਿਕਰ ਪੈ ਗਿਆ ਕਹਿਣ ਲੱਗੇ ਮਹਾਰਾਜ ਕਿ ਸਾਨੂੰ ਤਾਂ ਬਾਦਸ਼ਾਹ ਨਹੀਂ ਛੱਡਣਾ ਕੁਛ ਤਾਂ ਖਾਣਾ ਪਊਗਾ ਭਾਈ ਪੁਰਾਣਾ ਤੇ ਉਹਨੇ ਆ ਕੇ ਬੇਨਤੀ ਕੀਤੀ ਜੇਠੇ ਤੇ ਪੁਰਾਣੇ ਕਹਿੰਦੇ ਸ਼ਹਿਨਸ਼ਾਹ ਸਾਨੂੰ ਆ ਗਿਆ ਦਿਓ ਪ੍ਰਸ਼ਾਦੇ ਦਾ ਪ੍ਰਬੰਧ ਅਸੀਂ ਕਰਾਂਗੇ ਮਹਾਰਾਜ ਕਹਿੰਦੇ ਮੰਗ ਕੇ ਕੀ ਆਉਣਾ ਸਤਰੀਆਂ ਦਾ ਧਰਮ ਨਹੀਂ ਆਇਆ ਜਿਹੜੇ ਪੁੱਠਾ ਫੜ ਕੇ ਮੰਗਣ ਚਲੇ ਜਾਓ ਸਿੱਖ ਨਹੀਂ ਮੰਗਣਾ ਹੁੰਦਾ ਮਰ ਗਿਆ ਸੋ ਮੰਗਣ ਗਿਆ ਮਰ ਕੇ ਮੰਗਣ ਜਾਏ ਉਦੋਂ ਪਹਿਲਾਂ ਉਹ ਮਰ ਗਿਆ ਜਿਹੜਾ ਹੁਣ ਨਹੀਂ ਮੰਗਣ ਜਾਏ ਕਹਿਣ ਲੱਗੇ ਨਹੀਂ ਮੰਗਦਾ ਠਠਿਆੜਿਆਂ ਦੇ ਪਹੁੰਚੇ ਮਜ਼ਦੂਰ ਚਾਹੀਦਾ ਕਹਿੰਦੇ ਮੰਗ ਸਕਦੇ ਲੋਹਾ ਟੁੱਟ ਟੁੱਟ ਕੇ ਕਾਣ ਬਾਹ ਲਾ ਕੇ ਅੱਠ ਅੱਠ ਹਾਲੇ ਮਿਲਦੇ ਸੀ ਭਾਈ ਸਾਹਿਬ ਨੂੰ ਰੁਪਈਆ ਦੋਨਾਂ ਦਾ ਬਣਦਾ ਸੀ ਉਹ ਰੁਪਈਏ ਦੇ ਵਿੱਚ ਰਾਸ਼ਨ ਲਿਆ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਫਿਰ ਦਿੱਤਾ ਦਰਸ਼ਨ ਫਿਰ ਸੰਗਤਾਉਣੀਆਂ ਸ਼ੁਰੂ ਹੋ ਗਈਆਂ ਖੁੱਲੇ ਖੁੱਲੇ ਕੜਾ ਪ੍ਰਸ਼ਾਦ ਦੇ ਉਪਦੇਸ਼ ਦੇਣਾ ਆਈ ਪੁਰਾਣਾ ਇਹ ਜੇਠਾ ਜੀ ਕਹਿਣ ਲੱਗੇ ਕਹਿੰਦੇ ਵੀ ਗੱਲ ਇਹ ਹੈ ਵੀ ਗੁਰੂ ਸਾਹਿਬ ਜੀ ਤਾਂ ਆ ਗਿਆ ਨਹੀਂ ਪਰ ਇਹਨੂੰ ਤਾਂ ਨਹੀਂ ਮਾਤਾ ਹੋਣੀ ਕਹਿੰਦੇ 40 ਦਿਨ ਪਏ ਸੀ ਤਾਂ ਮਹੀਨੇ ਲੰਘ ਗਏ ਹੁਣ ਕਰਨਾ ਗੁਰੂ ਇਹ ਸ਼ੇਰ ਬਣ ਕੇ ਪਾਤਸ਼ਾਹ ਜੀ ਹਿੱਕ ਦੇ ਖੜੇ ਉਹ ਲੰਬੀਆਂ ਸਾਖੀਆਂ ਜਦੋਂ ਗੁਰੂ ਸਾਹਿਬ ਦਾ ਨਾਮ ਲਿਆ ਪਿੱਛੇ ਹਟ ਗਿਆ ਫਿਰ ਆਪ ਹੀ ਜੋਤਸੀ ਬਣ ਕੇ ਚਲੇ ਗਏ ਤੇ ਉਹ ਕਹਿੰਦੇ ਜੋਤਸੀ ਜੀ ਰਾਤ ਕਰਨ ਨਾਲ ਤਾਂ ਬਹੁਤ ਬੁਰੀ ਹੋਈ ਹੈ ਸਾਧ ਸੰਗੀ ਤਾਰ ਪਾਣਾ ਦੇ ਗਏ ਨੇ ਤੇ ਤਾਂ ਸਾਧ ਸਦਾ ਹੀ ਆ ਕੇ ਰਾਤ ਸ਼ੇਰ ਆ ਗਿਆ ਖਾਣ ਵਾਸਤੇ ਉਹ ਕਹਿੰਦੇ ਜੀ ਜੋਤਸ ਲਾ ਕੇ ਦੱਸਾਂਗੇ ਐਂ ਨੀ ਸਾਨੂੰ ਪਤਾ ਕਹਿੰਦੇ ਧਿਆਨ ਜਾਣਾ ਤਿਆਰ ਕਿਹੜੇ ਨੂੰ ਪਤਾ ਹੀ ਸੀ ਵੀ ਆ ਕੇ ਬਲਖੇੜ ਕੀਤੀ ਕਹਿੰਦੇ ਹੋ ਕਹਿੰਦੇ ਮਹਾਰਾਜ ਨਾ ਤੂੰ ਬਚ ਕਿਵੇਂ ਗਿਆ ਸ਼ੇਰ ਤਾਂ ਤੈਨੂੰ ਖਾਣ ਆਇਆ ਸੀ ਕਿਵੇਂ ਬਚਿਆ ਕਹਿੰਦਾ ਜੀ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਲਿਆ ਕਹਿੰਦੇ ਉਹ ਕੌਣ ਹੈ ਕਹਿੰਦੇ ਜੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਹੈ ਕਹਿੰਦੇ ਕਿੱਥੇ ਨੇ ਉਹ ਜਿਹਨਾਂ ਦਾ ਨਾਮ ਲਿਆ ਕਿ ਤੇਰਾ ਸਰਕਾਰ ਕਹਿੰਦੇ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਕਹਿੰਦੇ ਉੱਥੇ ਕੀ ਕਰਦੇ ਆ ਕਹਿੰਦੇ ਜੀ 40 ਦਿਨ ਹੋਏ ਨੀ ਤੇਰੇ 40 ਦਿਨ ਕਹਿੰਦੇ ਜੀ ਹੋ ਤਾਂ ਗਏ ਕਹਿੰਦੇ ਜੀ ਚਲੋ ਸਾਨੂੰ ਕੀ ਲੈਣਾ ਚਾਹੇ ਤੁਸੀਂ ਸਾਰੀ ਉਮਰ ਰੱਖੇ ਉਹਨਾਂ ਨੂੰ ਪਰ ਗੱਲ ਇਹ ਹੈ ਵੀ ਜਿਹੜੀ ਗਾਂ ਵਾਲੀ ਰਾਤ ਆ ਰਹੀ ਹੈ ਇਹ ਤੁਹਾਡੀ ਆਪਣੀ ਰਾਤ ਹੋਊਗੀ ਖਾਜਾ ਮੈਨੂੰ ਮਿਲਣਾ ਸਾਡਾ ਗੁਰੂ ਕਹਿੰਦਾ ਵੀ ਇੱਕ ਵਾਰੀ ਛੱਡਦਾ ਗੁਰੂ ਦਾ ਨਾਂ ਕੱਲ ਤਾਂ ਗੁਰੂ ਦਾ ਨਾਂ ਲੈ ਤੇ ਨਹੀਂ ਛੱਡਣਾ ਤੁਹਾਨੂੰ ਕਹਿੰਦੇ ਜੀ ਕੋਈ ਬਚਾਅ ਕਹਿੰਦੇ ਬਚਾਅ ਇੱਕੋ ਹੀ ਹੈ ਅਜੇ ਅਜੇ ਆਰਡਰ ਕਰ ਦਿਓ ਨਾ ਗੁਰੂ ਸਾਹਿਬ ਨੇ ਉੱਥੋਂ ਜ਼ਿਲ੍ਹੇ ਤੋਂ ਬਾਹਰ ਲਿਆਂਦਾ ਜਾ ਉਹ ਵੀ ਸਤਿਕਾਰ ਨਾਲ ਲਓ ਜੀ ਹੁਕਮ ਨਾਮਾ ਦੇ ਪੱਤਰ ਕੌਮ ਬਣਾਵੇ ਜਾਂ ਭਾਵੇਂ ਸੁੱਕੇ ਹੋਣ ਚਾਹੇ ਗਿੱਲੇ ਹੋਣ ਭੇਜ ਦਿੱਤਾ ਹੁਕਮ ਕਿਹੜਾ ਸੁਣ ਕੇ ਉਹਦੇ ਭਾਈ ਮਹਾਰਾਜ ਸਾਹਿਬ ਜਦੋਂ ਉੱਥੋਂ ਚੱਲੇ ਜਹਾਂ ਲਗੀਰ ਨੇ ਹਾਲਾਂਕਿ ਨਾਲ ਹੀ ਰਲਿਆ ਹੋਇਆ ਸੀ ਮਹਾਰਾਜ ਨੂੰ ਸ਼ਹੀਦ ਕਰਾਉਣ ਦੇ ਉੱਤੇ ਜਹਾਂਗੀਰ ਦਾ ਉਦੋਂ ਵੱਡਾ ਹੱਥ ਹੈ ਪਰ ਇਹ ਰਾਜਨੀਤਿਕ ਲੋਕ ਨਾ ਕਿਸੇ ਦੀ ਬਰੀ ਦਿੰਦੇ ਹੁੰਦੇ ਨੇ ਆਪ ਪਿੱਛੇ ਰਹਿ ਜਾਂਦੇ ਇਹ ਹੁਣ ਤੱਕ ਆਪ ਦੀ ਨਦੀ ਗਈ ਨਹੀਂ ਹੈ ਗਰੀਬ ਦੀ ਬਲੀ ਦੇ ਰਹੀ ਹੈ ਕਿਸੇ ਅਫਸਰ ਦੀ ਬਲੀ ਦੇ ਰਹੀ ਹੈ ਇਹਨੇ ਕਰਿਆ ਜੀ ਕੰਮ ਨੂੰ ਪਤਾ ਹੀ ਆ ਬਰਗਾੜੀ ਵਾਲਾ ਜਿੱਥੇ ਮਹਾਰਾਜ ਦਾ ਬੇਅਦਬੀ ਹੋਈ ਹੈ ਹੁਣ ਤੱਕ ਇਹੀ ਕੁਛ ਹੋਈ ਜਾਂਦਾ ਸਭ ਪਤਾ ਉਹ ਕੌਣ ਸੀ ਉਹ ਹੁਣ ਇਹ ਦੁਨੀਆਂ ਦੇ ਕੀ ਛੱਡਿਆ ਸਿੱਖਾਂ ਨੇ ਸਿੰਘਾਂ ਨੇ ਤਾਂ ਸਾਫ਼ ਕਰ ਲਿਆ ਉਹ ਵੀ ਗੁਰਤੋਪੁਰਤੀ ਜਿਵੇਂ ਉਹਨੇ ਗੁਰਤੋਪੁਰਤੀ ਕਰ ਸਿੰਘਾਂ ਨੇ ਵੀ ਗੁਰਤੋਪੁਰਤੀ ਕਰਤਾ ਉਹਨੂੰ ਵੀ ਦਬਦਾ ਨਾਲ ਹੀ ਚਲਾਉਣਾ ਪੈ ਜਾਵੇ ਆ ਇਹਨਾਂ ਦਾ ਅਸੀਂ ਜਿਹੜੇ ਬੜੇ ਬੜੇ ਨਾਮ ਰਖਾਉਂਦੇ ਨੇ ਪੱਖੇ ਬੰਦ ਕਰ ਦੋ ਪੱਖੇ ਬੰਦ ਵੀ ਜੇ ਆਵਾਜ਼ ਸੁਣੀ ਇੱਥੇ ਆਵਾਜ਼ ਪਿੱਛੇ ਘੱਟ ਸੁਣਦੀ ਹੈ ਮੂਹਰੇ ਨੂੰ ਆ ਜਾਓ ਤੁਸੀਂ ਕੋਈ ਗੱਲ ਨਹੀਂ ਏਦਾਂ
ਹਿਸਾਬ ਕਿਤਾਬ ਦੇ ਵਿੱਚ ਹੀ ਆ ਸਾਰਾ ਕੁਛ ਦੀਵਾਲੀ ਆ ਪੂਰੇ ਆਜੋ ਜੀ ਚਿੜੀ ਸੁਣਦੀ ਵਿੱਚ ਬਾਹਲਾ ਵਿਚਾਰੀ ਬੋਲ ਹੋਣਾ
ਜਦੋਂ ਦਿੱਲੀ ਪਹੁੰਚੇ ਤਾਂ ਬਾਦਸ਼ਾਹ ਨੇ ਬਹੁਤ ਜ਼ਰਾਨੇ ਦਿੱਤੇ ਤੇ ਮਹਾਰਾਜ ਨੇ ਜਵਾਬ ਦਿੱਤਾ ਕਿ ਮੈਂ ਨਹੀਂ ਬਣ ਕਹਿੰਦੇ ਨਾ ਮਾਰਿਆ ਗਲਤੀ ਹੋ ਗਈ ਟਾਈਮ ਕਹਿੰਦੇ ਇਸ ਕਰਕੇ ਵੀ ਇਹ ਹੁਣ ਕਹਿੰਦੀ ਕਹਿੰਦੇ ਮਹਾਰਾਜ ਰਾਜਾ ਜਨ ਗਿਆ ਸੀ ਨਰਕਾਂ ਚ ਅਸੀਂ ਨਰਕ ਤਾਂ ਨਹੀਂ ਦੇਖਿਆ ਸੁਣਿਆ ਪਰ ਲੱਗਦਾ ਕਿ ਇਹਦੇ ਨਾਲੋਂ ਮਾੜਾ ਨਹੀਂ ਹੋਊਗਾ ਜਹਾਜ਼ਾ ਇੱਥੇ ਨਰਕ ਗਵਾਲੀਅਰ ਚ ਤੁਸੀਂ ਆਏ ਹੋ ਉਹ ਤਾਂ ਰਾਜਾ ਸੀ ਤੁਸੀਂ ਤਾਂ ਪਰਮੇਸ਼ਰ ਹੋ ਜਾਂ ਤਾਂ ਤੁਸੀਂ ਵੀ ਇੱਥੇ ਰਹੋ ਖਾਣ ਪੀਓ ਬਣੇ ਹੋਏ ਸਤਸੰਗ ਹੋ ਰਿਹਾ ਦਿਨ ਸੌਖੇ ਲੰਘ ਜਾਣਗੇ ਜਾਂ ਫਿਰ ਸਾਨੂੰ ਵੀ ਨਾਲ ਲੈ ਮਹਾਰਾਜ ਕਹਿੰਦੇ ਬਾਹਰ ਹਜ਼ਮ ਨਾਲ ਲੈ ਕੇ ਜਾਓ ਮਹਾਰਾਜ ਕਹਿੰਦੇ ਜਹਾਂਗੀਰ ਮੈਂ ਨਹੀਂ ਨਿਕਲਣਾ ਕਹਿੰਦਾ ਨਾ ਮਹਾਰਾਜਾ ਨਾ ਕਰੋ ਕਹਿੰਦੇ ਫਿਰ ਇੱਕ ਸ਼ਰਤ ਹੈ ਕਹਿੰਦੇ ਕੀ ਕਹਿੰਦੇ ਮੈਂ ਇਹਨਾਂ ਵੀ ਨਾਲ ਲੈ ਕੇ ਜਾਊਂਗਾ ਕਹਿੰਦਾ ਮਹਾਰਾਜ ਜੀ ਇੱਕ ਇੱਕ ਬਹੁਤ ਔਖਾ ਫੜਿਆ ਤੁਸੀਂ ਐਂ ਨਾ ਕਰੋ ਪੰਜ ਚਾਰ ਦਸ ਲੈ ਲਓ ਜਿਹਨੇ ਮਹਾਰਾਜ ਕਹਿੰਦੇ ਨਹੀਂ ਕਹਿੰਦੇ ਚੰਗਾ ਜਿਹੜਾ ਥੋੜਾ ਲੜ ਫੜ ਗਏ ਥੋੜੇ ਜੋੜੇ ਦਾ ਲੜ ਫੜ ਗਏ ਉਹਨੂੰ ਬਾਹਰ ਕਰੋ ਮਹਾਰਾਜ ਨੇ ਫਿਰ ਪੰਜਾਹ ਕਲੀਆਂ ਦਾ ਚੋਲਾ ਸਮਾਇਆ ਬਵੰਜਾ ਤਾਂ ਨਹੀਂ ਕਿਉਂਕਿ ਗਿਣਤੇ ਦੇਖ ਸਕਦੇ ਹੋ ਇਹ ਘੜਾਨੀ ਸਾਹਿਬ ਹੈ ਪੰਜਾਹ ਕਲੀਆਂ ਲੱਗੀਆਂ ਪਰ ਚਾਰ ਕਿਤੇ ਐਵੇਂ ਬਵੰਜਾ ਕਲੀਆਂ ਤੇ ਪੰਜਾਹ ਕਲੀਆਂ ਬਵੰਜਾ ਕਲੀਆਂ ਹੁਣ ਇੱਕ ਇੱਕ ਕਲੀ ਇੱਕ ਇੱਕ ਰਾਜ ਨੇ ਮੁਰਲੀ ਕਰੇਗੇ ਬਚਾਰੇ ਦੋ ਪਤਾ ਤਾਂ ਹਾਂ ਆ ਕੇ ਕਹਿੰਦਾ ਸਾਡਾ ਕੀ ਬਣ ਗਿਆ ਬੰਦਾ ਮਹਾਰਾਜ ਕਹਿੰਦੇ ਤੁਹਾਨੂੰ ਨਹੀਂ ਛੱਡ ਇਹ ਮਹਾਰਾਜ ਫਿਰ ਕਹਿੰਦੇ ਤੁਸੀਂ ਤਲੀਆਂ ਫੜ ਲਓ ਇਹਨਾਂ ਦੀ ਕਲੀਆਂ ਫੜੀਆਂ ਤੁਸੀਂ ਤਲੀਆਂ ਫੜ ਲਓ ਪਈਆਂ ਬਵੰਜਾ ਦੇ ਬਵੰਜੇ ਕੱਢ ਲਓ ਇੱਥੇ ਤੋ ਇਸ ਕਰਕੇ ਸਾਧ ਜੀ ਜਿਸ ਵੇਲੇ ਮਹਾਰਾਜ ਸਾਹਿਬ ਜੀ ਆਏ ਤੇ ਉਹਨਾਂ ਨੂੰ ਵੀ ਉਪਦੇਸ਼ ਦਿੱਤਾ ਬਾਦਸ਼ਾਹ ਨੂੰ ਵੀ ਸਮਝਾਇਆ ਕਿ ਤਾਂ ਚਲੋ ਵੱਖਰੀਆਂ ਤੇ ਮਹਾਰਾਜ ਦੇ ਕੋਲ ਸੁੱਚੇ ਮੋਤੀਆਂ ਦੀ ਮਾਲਾ ਸੀ ਉਹ ਮੋਤੀ ਦੇ ਤਾਂ ਹੁਣ ਦਰਸ਼ਨ ਵੀ ਨਹੀਂ ਹੁੰਦੇ ਉਹਨਾਂ ਨੇ ਤਾਂ ਨਕਲੀ ਬਣਾਉਣ ਲੱਗੇ ਪਏ ਤੇ ਬਾਦਸ਼ਾਹ ਦਾ ਮਨ ਭਲਾਇਮਾਨ ਹੋ ਗਿਆ ਮਹਾਰਾਜ ਦੇ ਹੱਥ ਚ ਸਿਮਰਨਾ ਸੀ ਸਤਾਈ ਪੁਣ ਕਹਿਣਾ ਹੁੰਦਾ ਹੈ ਕਹਿੰਦਾ ਹਜ਼ੂਰ ਇੱਕ ਬੇਨਤੀ ਹੈ ਬਾਦਸ਼ਾਹ ਦਿੱਲੀ ਦਾ ਤੇ ਖਾਲੀ ਬਣ ਗਿਆ ਘਰ ਇੱਕ ਮਣਕਾ ਆਪਣੀ ਮਾਲਾ ਦੇ ਦਿਓ ਮੈਂ ਆਪਣੀ ਤਸਵੀਰ ਦੇ ਮੇਰੂ ਮਣਕਾ ਬਣਾਊਂਗਾ ਉੱਪਰ ਰੱਖੂੰਗਾ ਸਾਰੇ ਤੁਹਾਡੀ ਨਿਸ਼ਾਨੀ ਦਾ ਜੀ ਮਹਾਰਾਜ ਹੱਸ ਕੇ ਕਹਿੰਦੇ ਤੂੰ ਇੱਕ ਮੰਗਦਾ ਤੇਰੇ ਘਰ ਦਾ 108 ਮਣਕਿਆਂ ਦੀ ਇਹਦੇ ਨਾਲ ਜੀ ਮੇਰੇ ਕੋਲ ਤਾਂ 27 ਹੋਣ ਤੇਰੇ ਕੋਲ ਤਾਂ 148 ਪਈ ਹੈ ਮੇਰੇ ਕੋਲ ਕਿਵੇਂ ਪਈ ਹੈ ਕਹਿੰਦੇ ਬਾਦਸ਼ਾਹ ਜਦੋਂ ਮੇਰੇ ਪਿਤਾ ਜੀ ਲਾਹੌਰ ਤੱਤੀ ਤਵੀ ਤੇ ਬਿਠਾਏ ਗਏ ਉਹਨਾਂ ਦੇ ਕੋਲ 108 ਇਹ ਮੈਨੂੰ ਬੱਚਾ ਜਾਣ ਕੇ ਆਪਣਾ ਪੁੱਤਰ ਜਾਣ ਕੇ ਉਹਨਾਂ ਮਣਕਿਆਂ ਦੇ ਵਿੱਚੋਂ ਮੈਨੂੰ ਤਾਂ 27 ਵਾਲੀ ਥਾਂ ਕੀ ਦਿੱਤੀ ਵੀ ਬੱਚਾ ਹੈ ਬਚਪਨ ਦਿੱਤੀ ਉਹਨਾਂ ਦੇ ਕੋਲ 108 ਵਾਲੀ ਸੀ ਕਹਿੰਦੇ ਉਹ ਕਿੱਥੇ ਗਈ ਕਹਿੰਦੇ ਜੀ ਉਹ ਫਿਰ ਉਹਨਾਂ ਇਹ ਚੰਦੂ ਨੂੰ ਪਤਾ ਨਹੀਂ ਕਿੱਥੇ ਬਾਅਦ ਚ ਕਹਿੰਦਾ ਲਿਆ ਕਿੱਥੇ ਨਾ ਜੀ ਉੱਥੇ ਹਾਈਟ ਸੀ ਕਹਿੰਦੇ ਹੁਣ ਇਹ ਸਰਕਾਰਾਂ ਕਿਸੇ ਦੀ ਉਹਨਾਂ ਕਹਿੰਦੇ ਛੱਡੋ ਇਹਨੂੰ ਹੁਣੇ ਦਿਓ ਇਹਨੂੰ ਸਜਾ ਲਾ ਗਈ ਲੜਾਈ ਕਿਤੇ ਹੁਣ ਕਹਿੰਦੇ ਜੀ ਹੈਗੀ ਹੈ ਕਿੱਥੇ ਪਈ ਹੈ ਘਰ ਪਈ ਹੈ ਲਾ ਇਹਦੇ ਹੱਥ ਨੂੰ ਤੂੰ ਕੌਣ ਬਣਾ ਡਰਦਾ ਮਾਰਾ ਜਾਵਾਂਗੇ ਵੀ ਲੜਾਈ ਮੇਰੇ ਗੱਲ ਨਾਲ ਪੈ ਜਾਏ ਗੁਰੂ ਦਾ ਪ੍ਰਤਾਪ ਵਧਿਆ ਜਾਂਦਾ ਕਹਿੰਦਾ ਮਹਾਰਾਜ ਤੁਹਾਡੇ ਪਿਤਾ ਨੂੰ ਇਹਨੇ ਸ਼ਹੀਦ ਕੀਤਾ ਇਹਦੇ ਕੋਲੋਂ ਬਦਲਾ ਲੈ ਲਓ ਮੇਰਾ ਕੋਈ ਕਸੂਰ ਨਹੀਂ ਆਪ ਜਾਣ ਨੂੰ ਮਹਾਰਾਜ ਕਹਿੰਦੇ ਕੋਈ ਨਹੀਂ ਜੇ ਤੂੰ ਕੀਤੀ ਕਰਦਾ ਨਾ ਮੈਂ ਜਾਣਦਾ ਮਹਾਰਾਜ ਨੂੰ ਉੱਥੇ ਫਿਰ ਕਿਉਂਕਿ ਇਹ ਸਿਆਣ ਤੋਂ ਕੰਮ ਲੈਣਾ ਪੈਂਦਾ ਗੁਰੂ ਤੀਰ ਲੈਂਦੇ ਰਹੇ ਇਹਦੀ ਨੀਤੀ ਹੈ ਸਿੱਧੀ ਸਰਕਾਰ ਨੂੰ ਮਸਲ ਹੋ ਪਹਿਲੇ ਚੰਦੂ ਨੂੰ ਮਹਾਰਾਜ ਕਹਿੰਦੇ ਵੀ ਸ਼ਿਕੋ ਐ ਕਰੋ ਫਿਰ ਵਿਧੀ ਚੰਦ ਜੀ ਹਜ਼ੂਰ ਕਹਿੰਦੇ ਲਿਆ ਇੱਕ ਬੜਾ ਸਾਰਾ ਸੂਬਾ ਜੀ ਦੇ ਨਾਲ ਗੋਲੀਆਂ ਸੀ ਹੋਈਆਂ ਇਹਦੇ ਨੱਕ ਚ ਇੱਧਰੋਂ ਪਾ ਕੇ ਇੱਧਰ ਨੂੰ ਕੱਢ ਦੇ ਤੇ ਪਾ ਦੇ ਨਕੇਲ ਤੇ ਰੱਸੀ ਫੜ ਲੈ ਹੱਥ ਵਿੱਚ ਜਿਵੇਂ ਮਦਾਰੀ ਬਾਂਦਰ ਨਹੀਂ ਫੜਨਾ ਹੁੰਦਾ ਥਾਂ ਥਾਂ ਤੇ ਛਿੱਤਰ ਮਾਰ ਮਾਰ ਕੇ ਲੈ ਕੇ ਜਾਣਾ ਅੰਮ੍ਰਿਤਸਰ ਸਾਹਿਬ ਤੋਂ ਰਾਤ ਨੂੰ ਕਿੱਥੇ ਬੰਨਦੇ ਸੀ ਕੁੱਤਿਆਂ ਚ ਰੋਟੀ ਕਿੱਥੇ ਪਾਉਂਦੇ ਸੀ ਕੁੱਤਿਆਂ ਦੇ ਭਾਂਡਿਆਂ ਚ ਤੂੰ ਕੁੱਤਾ ਹੈ ਤਾਂ ਕੰਮ ਕੁੱਤਿਆਂ ਵਾਲੇ ਕੀਤੇ ਉਹ ਕੀ ਬੁਲਾਉਣਾ ਸੀ ਮੇਰੇ ਸ਼ਹਿਨਸ਼ਾਹ ਅਕਬਰ ਦੇ ਇਸ ਕਰਕੇ ਤੈਨੂੰ ਦੱਸਦੇ ਹਾਂ ਕਿ ਜ਼ੁਲਮ ਕਰਨਾ ਮਾੜਾ ਹੁੰਦਾ ਹੈ, ਨਹੀਂ ਕਰੀਦਾ। ਬਸ ਫਿਰ ਰੋਂਦਾ ਕਰਾਉਂਦਾ ਕਹਿੰਦਾ ਕਿੱਥੇ ਮੇਰੀ ਧੀ ਇਹੀ ਜੀ ਜੰਮ ਪਈ, ਰਿਸ਼ਤਾ ਹੋਇਆ ਤਾਂ ਹੋਇਆ, ਮਾਰ ਕਿਤੇ ਰਿਸ਼ਤੇ ਦੀ ਗੱਲ ਹੈਗੀ ਹੈ। ਕੋਸਦਾ ਗਿਆ ਆਪਣੀ ਗੱਲ ਕਰਨ, ਅੱਖਾਂ ਸੁਣੀਆਂ, ਮਾਰ ਖਾਂਦਾ ਖਾਂਦਾ ਖਾਂਦਾ, ਜਿਸ ਦਿਨ ਮਹਾਰਾਜ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਪਹੁੰਚੇ, ਅੱਜ ਦਾ ਜਿਹੜਾ ਸੀ। ਇਸ ਕਰਕੇ ਮਹਾਰਾਜ ਨੇ ਕਿਹਾ ਕਿ ਬੰਦੀ ਛੋੜ, ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ, ਜਿਹਨਾਂ ਨੇ ਉਮਰ ਭਰ ਦੇ 52 ਰਾਜੇ ਉਹਨਾਂ ਦੇ ਹਰਿਮੰਦਰ ਸਾਹਿਬ ਮੱਥਾ ਟਿਕਾਉਣ, ਤੇ ਆਓ ਬੰਦੀ ਛੋੜ ਦਾ ਇੱਕ ਸ਼ਬਦ ਪੜ੍ਹੀਏ ਤੇ ਭਾਈ ਮਨੀ ਸਿੰਘ ਨੇ ਥੋੜ੍ਹੀ ਗੱਲ ਕਰਾਂ। ਬੰਧਨ ਕੱਟ ਦੋ ਗੁਰੂ ਜੀ,
ਸਾਲ ਦੇ ਵਿੱਚ ਦੋ ਦਿਹਾੜੇ ਆਉਣਗੇ,
ਉਹ ਦੋ ਦਿਹਾੜੇ ਸਾਂਭਲਿਆ ਕਰੋ ਜਿਹੜੇ ਬਾਅਦ ਬੋਲਦੇ ਹੋ। ਉਸ ਦਿਨ ਹਿੰਦੁਸਤਾਨ ਦੇ ਹਿੰਦੁਸਤਾਨ ਤੋਂ ਬਾਹਰ ਜਿੰਨੇ ਤੀਰਥ ਨੇ 68 ਤੀਰਥ ਵੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੇ ਵਿੱਚ ਉਸ ਵੇਲੇ ਹਾਜ਼ਰ ਹੋਣਗੇ। ਜਿਹੜਾ ਉਹਨਾਂ ਦਿਹਾੜੇ ਨੂੰ ਇਸ਼ਨਾਨ ਕਰੇਗਾ 68 ਤੀਰਥਾਂ ਦੇ ਇਸ਼ਨਾਨ ਦਾ ਮਹੱਤਵ ਮਿਲ ਜਾਏਗਾ ਉਸ ਨੂੰ ਜਿਹੜਾ ਤੀਰਥਾਂ ਤੇ ਵਿਸ਼ਵਾਸ ਕਰਦਾ। ਇਹ ਵਿਸ਼ੇਸ਼ ਦਿਹਾੜੇ ਹੋਣਗੇ ਜਿੱਦਣ ਜਨਮਾਂ ਜਨਮਾਤਰਾਂ ਦੇ ਪਾਪ ਉਤਰ ਜਾ ਕਰਨਗੇ। ਜੇ ਦੋ ਦਿਹਾੜੇ ਸਾਰੇ ਜਾਣ, ਇੱਕ ਹੈ ਵਿਸਾਖੀ ਦਾ ਜਿੱਦਣ ਬੀਬੀ ਰਜੀ ਦਾ ਕੋਹੜਾ ਪਤੀ ਠੀਕ ਹੋਇਆ ਸੀ, ਰੱਬ ਨੂੰ ਜ਼ੋਰ ਹੋ ਗਿਆ, ਉਹ ਦਿਹਾੜਾ ਨੀਅਤ ਕਰ ਦਿੱਤਾ। ਦੂਸਰਾ ਦਿਹਾੜਾ ਦੀਵਾਲੀ ਦਾ। ਇਹ ਦੋ ਇਸ਼ਨਾਨ ਕਰਨ ਤੋਂ ਮਹਾਰਾਜ ਕਹਿੰਦੇ ਪੂਰੇ ਸਾਲ ਦੇ 365 ਦਿਨਾਂ ਦਾ ਇਸ਼ਨਾਨ ਉਹਦਾ ਸਿੱਖਣਾ ਹੋ ਜਾ ਕਰੇਗਾ ਜਿਹੜਾ ਹੈ ਦੋ ਦਿਨ ਇਸ਼ਨਾਨ ਕਰੇਗਾ। ਕਰਕੇ ਆਪੋ ਸਤਨਾਮ ਸੁਣੀ, ਬਾਕੀ ਤੁਸੀਂ ਕਦਮ ਸੁਣਦੇ ਹੋ ਕਿ ਇਹ ਤਾਂ ਆਮ ਪਾਣੀ ਵਰਗਾ ਪਾਣੀ ਹੋਈ ਹੈ, ਇਹਦੇ ਤਾਂ ਜੀ ਫਲਾਨਾ ਹੈ, ਇਹ ਚਿਮਕਾ ਜੀ, ਇਹ ਗੁਰਦੁਆਰੇ ਆਮ ਗੁਰਦੁਆਰੇ ਵਰਗਾ ਗੁਰਦੁਆਰੇ, ਆਮ ਪਿੰਡਾਂ ਵਰਗੀਆਂ ਪਿੰਡਾਂ ਨਾ, ਇਹ ਤਾਂ ਵਰਗ ਗਿਆਨ ਹੋਣੇ ਹੋਣ ਲੱਗੇ, ਤੁਸੀਂ ਅਸੀਂ ਤਾਂ ਸੁਣਿਆ ਨਹੀਂ ਸੀ ਕਦੇ। ਮਹਾਰਾਜ ਜੀ ਬਖਸ਼ ਕਰੇ, ਸਮਰਥ ਬਖਸ਼ੇ ਉਹਨਾਂ ਨੂੰ, ਬਸ ਬੇਨਤੀ ਕਹਿਣਾ ਨਹੀਂ ਬਣਦਾ ਕੋਈ, ਮਹਾਰਾਜ ਅਕਲ ਦੇ ਦੇਵੇ ਉਹਨਾਂ ਨੂੰ, ਕਿਤੇ ਨਾ ਕਿਤੇ ਗਲਤੀਆਂ ਬਣੀਆਂ। ਸੰਤੋ ਰਾਮ ਦਾ ਸਰੋਵਰ ਨੀਕਾ, ਜੋ ਨਾਵੈ ਸੋ ਗੁਰ ਤਰਾਗਾ, ਉਹਦਾ ਗੁਰਾਂ ਨੂੰ ਵੀ ਦਾਗੋ ਆਧਾਰ ਹੋਆ ਹੈ ਜੀਕਾ। ਅੰਮ੍ਰਿਤਸਰ ਸਤਗੁਰ ਸਤਵਾਰ ਦੀ ਜਿੱਤ ਨੱਥ ਦੇ ਕਹੂਗਾ। ਇਸ ਕਰਕੇ ਸਾਸ ਨਹੀਂ ਮਹਾਰਾਜ ਸਾਹਿਬ ਨੇ ਦੀਵਾਲੀ ਦਾ ਤਿਉਹਾਰ ਜਿਹੜਾ ਹੈ ਉਹ ਸਾਡਾ ਇਤਿਹਾਸ ਪੰਜਾੜਾ ਬਣਿਆ ਬੰਦਿਸ਼ ਹੋ। ਬਾਕੀ ਜਿਹਨੇ ਮੰਨਣਾ ਨਹੀਂ ਹੈ ਆ ਨਾਨਕ ਸ਼ਾਹੀ ਕੈਲੰਡਰ ਦਾ ਹੇਜ ਕਰਨ ਵਾਲੇ ਹੁੰਦੀ ਨਹੀਂ ਮੰਨਦੇ, ਨਾਲੇ ਸਾਰੇ ਗੱਲ ਸਹੀ, ਇੱਕ ਵੀ ਤਰੀਕ ਠੀਕ ਨਹੀਂ ਸੀ ਉਹਦੇ ਚ ਇੱਕ ਵੀ। ਅਗਰ ਕੋਈ ਵੀ ਵਿਦਵਾਨ ਭਾਰਤ ਵਰਸ਼ ਦਾ ਜਿਹੜਾ ਤਾਰਾ ਵਿਗਿਆਨੀ ਹੈ ਪੜ੍ਹੇ ਲਿਖੇ ਲਿਆਓ ਮੇਰੇ ਕੋਲ, ਸਾਬਤ ਕਰ ਦੇਵੇ ਜੇ ਨਾਨਕ ਸ਼ਾਹੀ ਕੈਲੰਡਰ ਦੀ ਇੱਕ ਤਰੀਕ ਵੀ ਠੀਕ ਹੋਈ ਨਾ ਤਾਂ ਮੇਰਾ ਸਿਰ ਤੁਹਾਡੇ ਚੁੱਕ ਜਾਊਗਾ। ਇੱਕ ਤਰੀਕ ਠੀਕ ਨਹੀਂ ਸੀ, ਹੈਰਾਨੀ ਦੀ ਗੱਲ ਹੈ। ਫਿਰ ਵੀ ਨਾ ਜਿਵੇਂ ਆਪਣਾ ਬੱਚਾ ਚਾਹਿਆ ਉਹਦੇ ਨੱਕ ਦੇ ਵਿੱਚੋਂ ਰੇਸ਼ਾ ਹੀ ਰਕਲਾ ਹੋਵੇ, ਲਾਲਾਂ ਨਿਕਲੀਆਂ, ਫਿਰ ਵੀ ਘੁੱਟ ਕੇ ਮਾਂ ਕਹਿੰਦੀ ਮੇਰਾ ਪੁੱਤਰ ਜਾਇਆ ਮਰਜੀ ਚਾਹੇ ਲਾਲਾਂ ਹੀ ਨਿਕਲੀਆਂ ਇਹਦੀ, ਫਿਰ ਵੀ ਉਹਦੀ ਮੰਗਤਾ ਹੈ ਜਿਹਦੇ ਚ ਕੱਖ ਵੀ ਨਹੀਂ ਸੀ ਜਿਹਨੇ ਇਤਿਹਾਸ ਵਿਗਾੜ ਕੇ ਰੱਖ ਸੀ। ਗੁਰੂ ਜੀ ਜਿਹੜਾ ਸਬੂਤ ਗੁਰੂ ਗ੍ਰੰਥ ਸਾਹਿਬ ਨੇ ਮੰਨਿਆ ਸਾਨੂੰ ਉਹ ਮੰਨਣਾ ਚਾਹੀਦਾ। ਪੂਰੇ ਵੱਲ ਕੋਈ ਅਵਤਾਰ ਨਹੀਂ ਆ ਗਿਆ ਵੀ ਪੂਰੇ ਵੱਲ ਦਾ ਹੀ ਬਣਾਇਆ ਹੋਇਆ ਕਿ ਉਹਨੇ ਚਲੂਗਾ ਸਾਰੇ ਪੰਥ ਦੇ ਉੱਤੇ, ਬੀਬੀ ਜਗੀਰ ਕੌਰ ਦਾ ਕਰਨ ਬਣਾਇਆ ਹੋਇਆ ਚਲੂਗਾ ਵੀ ਉਹਨੇ ਕਹਿ ਤਾ ਬੀਬੀਆਂ ਕੀਰਤਨ ਕਰਨਗੀਆਂ, ਬਾਜੀ ਬੀਬੀ ਦਾ ਫਰਮਾਨ ਅਕਾਲ ਪੁਰਖ ਦਾ ਫਰਮਾਨ ਆ ਗਿਆ, ਇਹ ਕਿਹੜੀ ਗੱਲ ਸੁਣਦੀ ਹੈ? ਮਰਯਾਦਾ ਬਦਲਦੀ ਹੈ। ਅੱਜ ਵੀ ਪਜਾਮਾ ਪਾਇਆ ਹੋਇਆ ਫਿਰ ਪਹਿਲੇ ਦੀ ਸੇਵਾ ਜੀ ਲੰਗਰ ਹਰਿਮੰਦਰ ਸਾਹਿਬ ਭਾਵੇਂ ਪ੍ਰਧਾਨ ਸ਼੍ਰੋਮਣੀ ਕਮੇਟੀ ਹੈ, ਬਡੂੰਗਰ ਨੂੰ ਪੁੱਛੋ ਵੀ ਪੈਂਟ ਪਾ ਕੇ ਲਾ ਲਿਖਾ ਪ੍ਰਧਾਨ ਦੇ ਨਾਲ, ਮੱਕੜ ਨੂੰ ਕੁਛ ਲਿਖੀ ਹੈ ਪਜਾਮਾ ਲਾਹ ਕੇ ਜਾਣਾ ਪੈਂਦਾ ਹੈ, ਪੰਜੇ ਵਗੈਰ ਨੂੰ ਪਜਾਮੇ ਲਾਹ ਕੇ ਅੰਮ੍ਰਿਤ ਤਿਆਰ ਕਰਨਾ ਪੈਂਦਾ ਤੇ ਛੱਡਣ ਵਾਲੇ ਨੂੰ ਕਹਿੰਦੇ ਉੱਥੇ ਲਾ ਦੇ ਭਾਈ ਪਜਾਮਾ ਲਾ ਕੇ ਚੂੜਾ ਲਿਖਾ, ਕਿਉਂ ਮਰਯਾਦਾ ਹੈ। ਪ੍ਰਧਾਨ ਸਾਹਿਬ ਚੰਦ ਸਿੰਘ ਟੋਡਾ ਨੇ ਸਾਡੇ ਸੰਤ ਨੂੰ ਕਹਿ ਦਿੱਤਾ, ਕਹਿੰਦੇ ਸੰਤ ਜੀ ਨੰਗੀਆਂ ਲੱਤਾਂ ਚੱਲਦੇ ਹੋ ਪਜਾਮਾ ਪਜਾਮ ਪਾ ਲਿਆ ਕਰੋ। ਉਹ ਕਹਿੰਦਾ ਪ੍ਰਧਾਨ ਜੀ ਇੱਕ ਬਹੁਤ ਵੱਡਾ ਪਾਪ ਹੋ ਗਿਆ। ਉਹ ਕਹਿੰਦੇ ਨਿਕਲੀਆਂ ਚੰਗੀਆਂ ਨਹੀਂ ਲੱਗਦੀਆਂ ਇਹ ਗੁਰਮੰਤਰੀ। ਕਹਿੰਦੇ ਪ੍ਰਧਾਨ ਜੀ ਸ਼ਾਇਦ ਦੱਸੋ ਵੀ ਪੰਜਾਂ ਪਿਆਰਿਆਂ ਦੇ ਜਦੋਂ ਅੰਮ੍ਰਿਤ ਛਕਾਉਂਦੇ ਨੇ ਉਹਨਾਂ ਦੇ ਪਜਾਮੇ ਹੁੰਦੇ? ਕਹਿੰਦੇ ਨਹੀਂ। ਕਹਿੰਦੇ ਜਦੋਂ ਤੁਸੀਂ ਛਕਿਆ ਸੀ ਭਲਾ ਉਦੋਂ ਪਜਾਮਾ ਪਾ ਰਹੇ ਸੀ ਤੁਹਾਡੇ? ਕਹਿੰਦੇ ਨਹੀਂ। ਕਹਿੰਦੇ ਫਿਰ ਜਦ ਥੋੜੇ ਟੁੱਟਣੇ ਜਾਂ ਰਹੇ ਜਹਾਂ ਤਾਂ ਤੁਸੀਂ ਬਾਅਦ ਪਾ ਲਿਆ ਸੀ ਪਾਇਆ ਹੀ ਹੁਣ ਦੀ ਬਸ ਇਹ ਕੀ ਗੱਲ ਹੈ ਲੜਾਈ ਕਿਹੜੀ ਹੁੰਦੀ ਪਰ ਟੌੜਾ ਸਾਹਿਬ ਨੂੰ ਗੱਲ ਨਹੀਂ ਸੀ ਆਈ। ਇਸ ਕਰਕੇ ਪਾਉਂਦੇ ਪਾਣੀ ਚ ਕੰਮ ਸੇ ਕੰਮ ਜਿਹੜੀ ਜਿੱਥੇ ਗਲਤੀ ਹੈ ਉਹਨੂੰ ਸਵੀਕਾਰ ਕਰੋ, ਐਵੇਂ ਆਪਣੀ ਮਿਹਨਤ ਨਹੀਂ ਚੁਕਾਈ। ਗੁਰੂ ਕਿਰਪਾ ਕਰੇ ਇਹ ਇਤਿਹਾਸ ਪੰਜਾਬ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹੁਣ ਅਗਲਾ ਦਿਹਾੜਾ ਆ ਗਿਆ ਜਿਹਦੀ ਧਾਰਨਾ ਬੜੀ ਸੀ ਕਿਉਂਕਿ ਦੀਵਾਲੀ ਹੈ ਤੁਸੀਂ ਵੀ ਚਾਹੇ ਇਹ ਸਮਝ ਲਓ ਕਿ ਤੁਹਾਡਾ ਬਹਾਨਾ ਪਾ ਕੇ ਮੈਂ ਖੇੜਾ ਛਡਾਉਣਾ ਸੁਣਨਾ, ਵੈਸੇ ਇਹ ਗੱਲ ਤਾਂ ਹੈ ਨਹੀਂ, ਮੈਂ ਤਾਂ ਘੰਟਾ ਵਿਰੋਧ ਕੀਰਤਨ ਕਰੀ ਉਹ ਕਰਨਾ ਹੀ ਤੁਹਾਡਾ ਜਿੱਤਾ ਹੁੰਦਾ। दूसरी गल यह है कि चलो तैयारी कर दिया सिंह ने हजूर साहब की अपनी गल कर आप समाप्ति करते हैं ना मियां मर गया ना रोजे कुपड़े हैं रोजे दिया जड़े दिया भी ठीक आ गया उनका जय कर कुछ हो जाए मैं तो बार बार परमात्मा भी करके सच्चे पातशाह मैं पता नहीं मेरी उम्र कितनी लिखी आता है पर जे घट लिखी हो जितने टीका समाप्त हो गए उन्नी होर बढ़ा के कर दी देनी के ता कि मेरे देखद देखद सटीक पूरा हो गया महाराज ने अपना पूरा कोई संसार ना औलाद चाहिए है रब ने औलाद वधिया दे दी संसार नूं रोजी रोटी चाहिए है मैनूं वधिया दे दित्ती कृपा ते पोतरे दोतरियां तक दा परिवार दी बख्शिश सब औसे से महाराज जी कोल ते होर की चाहिए तंदुरुस्ती दित्ती भी ते महाराज ने सरकार चार बंदे ने मतलब अपने घर घर की सेवा तो की जे फिर भी संतुष्ट कर दी अर्जन देव जी ने दिता दमदमा साहब का स्वरूप लिखा गया वो भाई बिंद सिंह ने लिखा भाई साहब जी मुख ग्रंथी लगे उस वे चिट्ठिया पाई जेडे लोगों को दसम ग्रंथ की बाणी से ना सुनने गलती हो जाती है अब मैं बजाज जी का मसा भी फोन आया समय इतने रहना हूँ सुन सुन सी ना होता है तो मस्ताना ही चलो बजाज जी ने ऐसे है कि वह वजिए थान पर ग्रंथी लगे मैं कहना बाबा जी इतने जो प्रधान है वह भी अनपढ़ है जो खजानी है वह भी अनपढ़ है मैं टाइम है तो कह एम ए कर दी है टाइम है डिग्री करनी है कोई तू मैं दस गल की है कहना सुन लो मेरी कहना मेनू कहते जे तेरे करना गुरु ग्रंथ साहब तू करना बार तो नहीं करना चलो चलो गुरु ग्रंथ साहब तू तेरे बैठा बैठेगा भी करना हूँ महाराज के पंजाब साहब है नहीं सभी ये नहीं चौबे खबर है प्रधान मेरी पुठी बेटी पढ़ाती मैं बाणी का भी करना चाहिए अगे अगे देखी चलो की होता है जो मुझे महाराज साहब ने पढ़ाई ਕਰਨੀ ਤਾਂ ਪਾਤਸ਼ਾਹ ਨੇ ਬੜਿਆ ਕਿ ਭਾਈ ਮਹੀ ਸਿੰਘ ਇੱਥੇ ਗ੍ਰੰਥੀ ਲੱਗੇ ਮੁਸਲਮਾਨ ਚੱਕ ਰੱਖੇ ਆਉਂਦੇ ਭਾਈ ਸਾਹਿਬ ਦੀ ਮੋਮ ਬਣਾ ਦਿੰਦੇ ਆਪਣੇ ਗਿਆਨ ਦੇ ਨਾਲ ਲੰਗਰ ਚੱਲਦਾ ਉਦਾਸੀ ਸੰਤ ਆਉਂਦੇ ਨਿਰਮਲੇ ਆਉਂਦੇ ਮੁਸਲਮਾਨ ਆਉਂਦੇ ਹਾਕ ਚੜ ਕੇ ਆਉਂਦੇ ਤੇ ਭਾਈ ਸਾਹਿਬ ਦੀ ਉਸ ਵੇਲੇ ਦੀ ਇੱਕ ਚਿੱਠੀ ਲਿਖੀ ਹੋਈ ਹੈ ਪੂਜੇ ਮਾਤਾ ਜੀ ਦੇ ਚਰਨੋਂ ਮੈਂ ਮਨੀ ਸਿੰਘ ਕੀ ਡੰਡੋਤ ਵੰਦਨਾ ਮਾਤਾ ਸੁੰਦਰ ਕੌਰ ਨੂੰ ਚਿੱਠੀ ਲਿਖੀ ਸਾਰੀ ਖਬਰ ਸਾਰ ਦੇ ਰਹੇ ਨੇ ਵੀ ਤੁਰਕੋਂ ਕਾ ਬੋਲਬਾਲਾ ਹੈ ਗੋਗਾ ਹੈ ਮਤਲਬ ਕਿ ਲੋਕਾਂ ਦੇ ਪ੍ਰਚਾਰ ਗੋਗਾ ਹੈ ਕਿ ਬੰਦਾ ਤੁਰਕੋਂ ਕੀ ਕੈਦ ਸੇ ਭਾਗ ਗਿਆ ਐਸਾ ਹੋ ਗਿਆ ਗੁਰੂ ਕਿਰਪਾ ਕਰੇ ਐਸਾ ਹੀ ਹੋ ਗਿਆ ਇੱਕ ਲਿਖਣ ਦਾ ਔਰ ਫਿਰ ਅੱਗੇ ਲਿਖਦੇ ਨੇ ਕਿ ਮਾਤਾ ਜੀ ਸਰੀਰ ਸਵੱਛ ਹੋਇਆ ਤਾਂ ਕੁਮਾਰ ਮਾਸ ਨੇ ਮਾਰੇ ਗਏ ਕੁਮਾਰ ਮਾਸ ਮਤਲਬ ਮੈਂ ਅਸੂ ਦੇ ਕਿਵੇਂ ਆਉਂਗਾ ਕੁਮਾਰ ਮਾਸ ਨੇ ਆ ਗਏ ਭਾਈ ਬੰਦ ਕਰ ਦੋ ਜੀ ਕੋਲ ਫੋਨ ਕੁਮਾਰ ਮਾਸ ਨੇ ਆਵੇਂਗੇ ਫਿਰ ਨਾਲ ਕਹਿੰਦੇ ਨੇ ਕਹਿੰਦੇ ਮੈਨੂੰ ਤਾਪ ਚੜ ਰਿਹਾ ਹੈ ਤੀਸਰੇ ਦਿਨ ਵਾਲਾ ਤਈਆ ਤਾਪ ਨਾਲ ਇਹ ਵੀ ਗੱਲ ਕਹਿੰਦੇ ਤਈਏ ਤਾਪ ਕੀ ਕਥਾ ਦੋ ਵਾਰ ਸੁਣੀ ਤੀਸਰੀ ਵਾਰ ਤੋਂ ਉਤਰਿਆ ਸੀ ਪਰ ਭਾਈ ਸਾਹਿਬ ਦੋ ਵਾਰ ਸੁਣੀ ਪਰ ਮੰਦਿਰ ਦੀ ਸੇਵਾ ਮੈਂ ਆਲਕ ਨਹੀਂ ਮੈਂ ਕਦੇ ਆਸ ਨਹੀਂ ਕਰੀ ਮਾਤਾ ਜੀ ਮੈਂ ਬਿਮਾਰ ਵੀ ਉਹ ਸੇਵਾ ਨਿਭਾ ਰਿਹਾ ਜਿਹੜੇ ਤੁਸੀਂ ਲਾਈ ਹੈ ਗੁਰੂ ਗੋਬਿੰਦ ਸਿੰਘ ਜੀ ਨਾਲ ਅਗਲੀ ਲੈਣ ਸੁਣੋ ਕਹਿੰਦੇ ਵੱਡੇ ਸਹਿਗੁਰੂ ਕੀ ਬਾਣੀ ਤੇਰਾ ਚਰਿੱਤਰ ਕੀ ਹੋਤੀ ਤੇਰਾ ਚਰਿੱਤਰ ਕਹਿੰਦੇ ਉਹ 303 ਚਰਿੱਤਰਾਂ ਤੱਕ ਪ੍ਰਾਪਤ ਹੋ ਗਈ ਉਹ ਮੈਂ ਆਪ ਜੀ ਦੇ ਕੋਲ ਭੇਜਦਾ ਜਦੋਂ ਬਾਕੀ ਦੀ ਕੋਠੀਆਂ ਮਿਲ ਗਈਆਂ ਉਹ ਵੀ ਆਪ ਜੀ ਦੇ ਕੋਲ ਭੇਜਦਾ ਉਹ ਬਾਣੀ ਦਾ ਜ਼ਿਕਰ ਭਾਈ ਮਨੀ ਸਿੰਘ ਕਰ ਰਿਹਾ ਕਿਉਂਕਿ ਮਾਤਾ ਨੇ ਡਿਊਟੀ ਲਾਈ ਸੀ ਖਜ਼ਾਨਾ ਰੁੜ ਗਿਆ ਸਰਸਾ ਦੇ ਵਿੱਚ ਮਨੀ ਸਿੰਘ ਤੂੰ ਵਿਦਵਾਨ ਹੈ ਤੈਨੂੰ ਪਤਾ ਕਿੱਥੇ ਕਿੱਥੇ ਬਾਣੀਆਂ ਵੱਡੇ ਸ਼ਬਦ ਦੀ ਇਕੱਠੀ ਕਰ ਫਿਰ ਦਸਮ ਗ੍ਰੰਥ ਦੀ ਦੁਬਾਰੇ ਤਿਆਰ ਕਰ ਸਾਨੂੰ ਤਾਂ ਭਾਵਨਾ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਦੇ ਪੈਰ ਦੀ ਜੁੱਤੀ ਜਿਹੜੀ ਉਹਨੂੰ ਚੋੜਾ ਸਾਹਿਬ ਕਹਿੰਦੇ ਹਾਂ ਅਸੀਂ ਜਿੱਥੇ ਜੋੜਾ ਸਾਹਿਬ ਹੈ ਉੱਥੇ ਉੱਥੇ ਮੱਥੇ ਟੇਕਦੇ ਆ ਜੋਤੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਚ ਰਹੀ ਤੇ ਜਿਹੜੀ ਉਹਨਾਂ ਦੀ ਰਸਨਾ ਤੇ ਬਾਣੀ ਉਚਾਰਨ ਕੀਤੀ ਤੇ ਉਹਨਾਂ ਦੀ ਰਚਨਾ ਦੇ ਉੱਤੇ ਇੰਨੀ ਅਮਰਤ ਹੋ ਗਈ ਸਿਰਫ ਉਹਨਾਂ ਲੋਕਾਂ ਦੇ ਕਹਿਣ ਤੇ ਜਿਹੜੇ ਅਗਿਆਨ ਦੇ ਵਸ ਹੋਏ ਗੁਰੂ ਪਤਰੇ ਭਾਈ ਮਨੀ ਸਿੰਘ ਕਹਿੰਦੇ ਹੁਣ ਤੱਕ ਤਾਂ ਮੇਰੇ ਸਰੀਰ ਦੀ ਸੁਰੱਖਿਆ ਹੈ ਫਿਰ ਅਗਲੀ ਪੰਕਤੀ ਸਾਨੂੰ ਕਹਿੰਦੇ ਕੱਲ ਕੀ ਹੋ ਜਾਂਦੇ ਆ ਕੱਲ ਦਾ ਮੈਨੂੰ ਪਤਾ ਨਹੀਂ ਕੀ ਹੋ ਜਾਂਦਾ ਤੇ ਭਾਈ ਸਾਹਿਬ ਨੇ ਇੱਕ ਦਿਨ ਸੋਚਿਆ ਵੀ ਇੰਨੀ ਦੇਰ ਹੋ ਗਈ ਬੰਦੀ ਛੋੜ ਦੇਣ ਸਿੱਖਾਂ ਦਾ ਏਡਾ ਦਰਬਾਰ ਜੀ ਤੇ ਸਾਰਾ ਪੰਥ ਇਕੱਠਾ ਹੁੰਦਾ ਸੀ ਬੰਦ ਪਿਆ ਤੇ ਭਾਈ ਸਾਹਿਬ ਨੇ ਅੰਮ੍ਰਿਤਸਰ ਜਿਹੜਾ ਹਾਕਮ ਲਾਇਆ ਸੀ ਉਹਦਾ ਜੀ ਅਬਦੁਲ ਰਜ਼ਾਕ ਅਮਨਕਾਲ ਜੀ ਨੂੰ ਮੇਰੇ ਕਹਿਣ ਲੱਗੇ ਕਿ ਕਾਜੀ ਸਾਹਿਬ ਜੀ ਦੇਖੋ ਤੁਸੀਂ ਹਾਕਮ ਹੋ ਇੱਥੇ ਸਾਡਾ ਇਹ ਵਿਚਾਰ ਹੈ ਬੜੀ ਦੇਰ ਦਾ ਬੰਦ ਹੈ ਜੇ ਤੁਸੀਂ ਸਰਕਾਰ ਵੱਲੋਂ ਆ ਗਿਆ ਉਹ ਕਹਿੰਦੇ ਵੀ ਖਾਨ ਬਹਾਦਰ ਨੂੰ ਪੁੱਛਣਾ ਭੁੱਲ ਲਵਾਓ ਛੋਟਾ ਕੰਮ ਨਹੀਂ ਹੁਣ ਛੋਟਾ ਹੁੰਦਾ ਮੈਂ ਦੇ ਦਿੰਦਾ ਕਹਿੰਦੇ ਪੁੱਛ ਉਹਨੇ ਪੁੱਛਿਆ ਖਾਨ ਬਹਾਦਰ ਕਹਿਣ ਲੱਗੇ ਫਿਰ ਆਪਾਂ ਨੂੰ ਇਹਦੀ ਜਵਾਬ ਕੀ ਹੋਊਗਾ ਦੋ ਵਪਾਰ ਕਰਨ ਲੱਗੇ ਸਾਡਾ ਸਥਾਨ ਆ ਤੇ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਕਿ ਸਰਕਾਰ ਦਾ ਜੇ ਢਿੱਡ ਨਹੀਂ ਭਰਿਆ ਕਹਿੰਦੇ 5000 ਰੁਪਈਆ ਜਿਹੜਾ ਹੈ ਉਹ ਮੈਂ ਸਰਕਾਰ ਨੂੰ ਦੇ ਦੂੰਗਾ ਭਾਈ ਸਾਹਿਬ ਤਾਂ ਇਸ ਵੀ ਇੱਥੇ ਨਾ ਹੋ ਜਾਣੇ ਨਾ ਲੱਖਾਂ ਰੁਪਏ ਹੋ ਜਾਣੇ ਸਿੱਖ ਤਾਂ ਜਾਨ ਕੁਰਬਾਨ ਕਰਦੇ ਨਾਲੇ ਤਾਂ ਲੰਗਰਾਂ ਦੇ ਵਿੱਚ ਖੁੱਲਾ ਗੱਫਾ ਹੋ ਜਾਊਗਾ ਤੇ ਇਹਨਾਂ ਦਾ ਮੂੰਹ ਮੱਥਾ ਵੀ ਝੁੱਟਣਾ ਜਿਹੜਾ ਪੂਜਾ ਦਾ ਭਾਗ ਖਾਊਗਾ ਆਪੇ ਕਰਨਗੇ 5000 ਖਾਨ ਬਹਾਦਰ ਨੇ ਕਹਿ ਦਿੱਤਾ ਠੀਕ ਹੈ ਕਾਜੀ ਅਬਦੁਲ ਰਜ਼ਾਕ ਇੱਕ ਗੁਪਤ ਮੀਟਿੰਗ ਕੀ ਕਹਿੰਦੇ ਮੌਕਾ ਹੈ ਸਿੱਖਾਂ ਦਾ ਗੁਪਤ ਉੱਪਰ ਤੋਂ ਬਿਲਕੁਲ ਉਸੇ ਤਰ੍ਹਾਂ ਭੋਲੇ ਭਾਲੇ ਬਣੇ ਰਹੋ ਬੜੇ ਬੜੇ ਨਾਮੀ ਸਿੱਖ ਆਉਣੇ ਜਿਹੜੇ ਸਾਨੂੰ ਚਾਹੀਦੇ ਨੇ ਇੱਕੋ ਲੜੀ ਡੰਡਾ ਮੁਕਾ ਦਿਓ ਸਾਰੇ ਪੰਜ ਨੂੰ ਇੱਥੇ ਖਤਮ ਕਰ ਦੇ ਭਾਈ ਮਨੀ ਸਿੰਘ ਨੂੰ ਪਤਾ ਲੱਗਿਆ ਵੀ ਤਾਂ ਬੇਈਮਾਨ ਹੋ ਗਏ ਸਿੱਖ ਜਿਹੜੇ ਆ ਗਏ ਸੀ ਚਿੱਠੀਆਂ ਪਾਈਆਂ ਹੋਈਆਂ ਸੀ ਲੜਾ ਉਤਸ਼ਾਹ ਪਿਆ ਸੀ ਭਾਈ ਸਾਹਿਬ ਜੀ ਨੇ ਸੂਚਨਾ ਦੇ ਦਿੱਤੀ ਕਿ ਗੁਰੂ ਖਾਲਸਾ ਜੀ ਬੜੇ ਦੁੱਖ ਦੀ ਗੱਲ ਹੈ ਸਰਕਾਰ ਬੇਈਮਾਨ ਹੋ ਗਈ ਤੁਸੀਂ ਪੰਥ ਦਾ ਨੁਕਸਾਨ ਆਉਣ ਵਿੱਚ ਤੇ ਜਦੋਂ 2000 ਇਕੱਠਾ ਫੌਜੀ ਲਾਹੌਰ ਤੋਂ ਆ ਗਿਆ ਤਾਂ ਭਾਈ ਸਾਹਿਬ ਨੇ ਪੁੱਛਿਆ ਕਿ ਫੌਜ ਕਾ ਦੇਖ ਜਾਂਦੀ ਉਹ ਕਹਿੰਦੇ ਜੀ ਮੇਲੇ ਦੇ ਕੱਟ ਜ਼ਿਆਦੇ ਹੋਣਾ ਪ੍ਰਬੰਧ ਕਰਨ ਵਾਸਤੇ ਨਾ ਥੋੜ੍ਹੀ ਪੁਲਿਸ ਜ਼ਿਆਦੇ ਚਾਹੀਦੀ ਹੈ ਉੱਥੇ ਕੋਈ ਬਾਤ ਛੱਤੀ ਪੱਤਰਾਂ ਦੇ ਤਾਲ ਬਣਾਏ ਜਿਹਨਾਂ ਨੂੰ ਬਣਨਾ ਕੋਈ ਵੀ ਨਹੀਂ ਆਇਆ ਉੱਥੇ ਲਿਖਿਆ ਵੀ 40 ਉਦਾਸੀ ਸੰਤ ਸੀ 30-40 ਨਿਰਮਲੇ ਸੰਤ ਸੀ ਇਹਨਾਂ ਨੇ ਉਹ ਬਣਨੇ ਸਾਰੇ ਤੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਏ ਭਾਈ ਸਾਹਿਬ ਦੀ ਅੱਜ ਦੇ ਦਿਨ ਗ੍ਰਿਫਤਾਰ ਹੋਈ ਉਹ ਉਹਨਾਂ ਦੀ ਸ਼ਹੀਦੀ ਨਾਲ ਜੁੜ ਜੁੜੀ ਹੈ ਅੱਜ ਤੱਕ ਮੱਘਰ ਸੁਦੀ ਪੰਚਮੀ ਨੂੰ 1795 ਬਿਕਰਮੀ ਸੰਮਤ ਮੱਘਰ ਸੁਦੀ ਪੰਚਮੀ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਨੂੰ ਬੰਦ ਬੰਦ ਕੱਢ ਕੇ ਸ਼ਹੀਦ ਕੀਤਾ ਗਿਆ ਸੀ ਭਾਈ ਸਾਹਿਬ ਨੇ ਬ੍ਰਹਮ ਗਿਆਨ ਦਾ ਸਬੂਤ ਦਿੱਤਾ ਹਰ ਉਹਨਾਂ ਦੇ ਨਾਲ ਸਵਾਲ ਜਵਾਬ ਹੋਏ ਕਹਿਣਗੇ ਤੁਸੀਂ ਕਿਹੜੇ ਮੂੰਹ ਨਾਲ ਠੇਕਾ ਮੰਗਦੇ ਹੋ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਮੇਲਾ ਤਾਂ ਤੁਸੀਂ ਵੀ ਲੱਗਣ ਦਿੱਤਾ ਫੌਜ ਭੇਜੀ ਸਿੱਖ ਨਹੀਂ ਆ ਸਾਡਾ ਕੀ ਮੁਫਤੀ ਕਾਜ਼ੀ ਬੁਲਾਇਆ ਫਤਵਾ ਦੇਣ ਵਾਲਾ ਉਹ ਕਹਿੰਦੇ ਜੀ ਸਿੱਖਾਂ ਦਾ ਕਾਜ਼ੀ ਆ ਇਹ ਉਹਨਾਂ ਨੂੰ ਉਪਦੇਸ਼ ਦੇ ਦੇ ਕੇ ਸਰਕਾਰ ਤੋਂ ਖਿਲਾਫ਼ ਹੁਕਮ ਲੈ ਇਹੋ ਜਿਹੇ ਬੰਦੇ ਨੂੰ ਤਾਂ ਬੰਦ ਬੰਦ ਕੱਢ ਕੇ ਮਾਰ ਦੇਣਾ ਟੁੱਟ ਟੁੱਟ ਕਰਦੇ ਭਾਈ ਸਾਹਿਬ ਬੜੇ ਖੁਸ਼ ਨੇ ਜਦੋਂ ਤੀਸਰਾ ਹੁਕਮ ਬਾਦਸ਼ਾਹ ਦਾ ਆਉਣ ਲੱਗਾ ਇਹਨੇ ਨੂੰ ਲਾਹੌਰ ਦੇ ਸਿੱਖ ਇਕੱਠੇ ਹੋ ਕੇ 5000 ਰੁਪਇਆ ਲੈ ਕੇ ਪਹੁੰਚ ਗਏ ਭਾਈ ਸਾਹਿਬ ਅਸੀਂ ਪੈਸੇ ਦਾ ਪ੍ਰਬੰਧ ਕਰ ਲਿਆ ਸਾਨੂੰ ਮਨੀ ਸਿੰਘ ਨਹੀਂ ਮਿਲਣਾ ਔਰ ਬਿਲਕੁਲ ਠੀਕ ਹੈ ਲਾਹੌਰ ਦੇ ਸਿੱਖੋ ਜਿਹੜਾ ਤੁਸੀਂ ਕਿਹਾ ਸੀ ਮਨੀ ਸਿੰਘ ਮਿਲਿਆ ਨਹੀਂ ਮੁੜ ਕੇ ਨਹੀਂ ਮਿਲਿਆ ਸਾਨੂੰ ਹਰਿਮੰਦਰ ਸਾਹਿਬ ਵਾਸਤੇ ਮਨੀ ਸਿੰਘ ਨਹੀਂ ਮਿਲਿਆ ਭਾਈ ਸਾਹਿਬ ਕਹਿੰਦੇ ਤੁਹਾਡੀ ਧਰਮ ਕਰਮ ਦੇ ਪੈਸੇ ਨੂੰ ਵਾਪਸ ਲੈ ਦਿਓ ਇਹ ਪੈਸੇ ਵੀ ਰੱਖਣਗੇ ਤੇ ਮੈਨੂੰ ਵੀ ਮਾਰਨਗੇ ਕੰਮ ਸੇਵਾ ਠੀਕ ਨੁਕਸਾਨ ਤਾਂ ਨਾ ਪੁੱਟੋ ਤੁਸੀਂ ਜੋਬ ਦੀ ਚਿੰਤਾ ਨਾ ਕਰੋ ਮੈਨੂੰ ਅਕਾਲਪੁਰਮ ਦਾ ਹੁਕਮ ਹੈ ਚਾਹੀਦਾ ਜਲਾਲ ਆਇਆ ਕਹਿੰਦੇ ਜਿਸ ਵੇਲੇ ਸਿੱਖ ਦਾ ਚਿਹਰਾ ਵੇਖਿਆ ਜਲਾਲ ਦੇ ਨਾਲ ਤੇ ਚਿਹਰਾ ਵੇਖ ਕੇ ਜਲਾਲ ਕਹਿੰਦਾ ਸਰਕਾਰ ਅੱਜ ਤੱਕ ਕਦੇ ਮੈਂ
ਇਨਕਾਰ ਨਹੀਂ ਸੀ ਕੀਤਾ ਬੰਦੇ ਵੱਢਣ ਵੇਲੇ। ਇਹ ਦਰਵੇਸ਼ ਮੇਰੇ ਤੋਂ ਕਤਲ ਨਹੀਂ ਹੋਣਾ, ਇਸ ਕਰਕੇ ਜਲਾਲ ਕੋਲੋਂ ਕਰ ਦਿੱਤਾ। ਕਹਿੰਦੇ ਇੱਕ ਦੋ ਹੋਰ ਜਲਾਲੇ ਦੂਸਰਾ ਆਇਆ ਤੇ ਜਿਸ ਵੇਲੇ ਸਰਕਾਰ ਦਾ ਹੁਕਮ ਮੰਨ ਕੇ ਪਹਿਲਾਂ ਹੀ ਉਸਨੇ ਆਪਣੇ ਸ਼ਸਤਰ ਪ੍ਰਹਾਰ ਚ ਗੁੱਟ ਕੀਤਾ, ਗੁੱਟ ਵੱਢਿਆ ਗਿਆ ਉਸਦਾ ਪਰ ਅਜੇ ਰਹਿੰਦਾ ਸੀ। ਭਾਈ ਮਨੀ ਸਿੰਘ ਦੇ ਨਿਸ਼ਾਨ ਪੜ ਗਏ, ਸਰਕਾਰ ਨੇ ਸੋਚਿਆ ਵੀ ਘਬਰਾ ਗਿਆ, ਗੱਲ ਬਣ ਜਾਏਗੀ, ਇਸਲਾਮ ਕਬੂਲ ਕਰਨਗੇ, ਧੰਦਾ ਮੁੱਕ ਜਾਊ। ਜਲਾਲ ਕਹਿੰਦਾ ਕਿਉਂ ਮੰਨਿਆ ਨੀ ਪਹਿਲਾਂ ਹੋਈ ਤਕਲੀਫ? ਕਹਿੰਦਾ ਨਹੀਂ ਤਕਲੀਫ ਤਾਂ ਰਾਜੀ ਵੀ ਨਹੀਂ ਹੋਈ, ਉਹ ਮੈਂ ਤਾਂ ਤੇਰੀ ਮਾਂ ਇਸ ਕਰਕੇ ਪੜੀਆ ਤੇਰੇ ਮਗਰ ਪਾਉਣ ਗਿਆ, ਤੇਰੀ ਸਰਕਾਰ ਦਾ ਹੁਕਮ ਹੈ ਬੰਦ ਬੰਦ ਕੱਟਣ ਦਾ, ਮੇਰੀ ਸਰਕਾਰ ਦਾ ਹੁਕਮ ਹੈ ਬੰਦ ਬੰਦ ਕਟਾਉਣ ਦਾ, ਤੇ ਮੈਨੂੰ ਦੁਬਾਰੇ ਨਾ ਬੋਲਣਾ ਪਵੇ, ਕੰਮ ਧਿਆਨ ਨਾਲ ਕਰ, ਤੂੰ ਤਾਂ ਨਿੰਮ ਖਰਾਬੀ ਬਣ ਗਿਆ, ਨਿੰਮ ਖਰਾਬ ਕਰ, ਮੇਰੀ ਉਮਰ ਵਿੱਚ ਤਿੰਨ ਜੋੜਨ ਵੱਡਿਆ ਕਰ, ਆਰਾਮ ਨਾਲ ਬਹਿ ਜਾ ਕਰ, ਹੌਲੀ ਹੌਲੀ ਜਿੰਨਾ ਨੂੰ ਹੌਲੀ ਹੌਲੀ ਕੱਟੇਗਾ ਉਹ ਮੇਰਾ ਸੋਗੀ ਸਾਹਿਬ ਪੂਰਾ ਹੋ ਜਾਊਗਾ, ਜਿਹਨੂੰ ਗੱਜ ਕੇ ਲਾ ਕੋਈ ਸਤਨਾਮ ਇੱਥੇ ਕਿਉਂਦੇ ਕਿਉਂਦੇ ਨੇ ਸੋਗੀ ਸਾਹਿਬ ਪੜ੍ਹ ਭਾਈ ਸਾਹਿਬ ਦੀ ਨਜ਼ਰ ਕੱਟੀ, ਖੂਨ ਵਹਿ ਪਿਆ, ਸੋਗਣੀ ਸਾਹਿਬ ਪੜ੍ਹੀ ਸਕਦੇ, ਦੂਜਾ ਬੰਦ ਕਰ ਦਿੱਤਾ, ਤੀਜਾ ਕਰ ਦਿੱਤਾ, ਹੌਲੀ 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 ਪੜ੍ਹਨਾ ਗਿਆ। ਨੌਵੀਂ ਅਸ਼ਟਪਦੀ ਪੂਰੀ ਹੋਈ ਹੈ ਤੇ ਉਦੋਂ ਭਾਈ ਮਨੀ ਸਿੰਘ ਦੇ ਹਜ਼ਾਰਾਂ ਮਨੀ ਸਿੰਘ ਬਣੇ, ਐ ਕੋਟੀ ਕੋਟੀ ਚੱਲਣੀ ਹੋਈ ਸੀ। ਇਤਿਹਾਸ ਪੂਰਾ ਹਰ ਇੱਕ ਕੋਟੇ ਦੇ ਵਿੱਚੋਂ ਸੁਖਮਨੀ ਦੀ ਆਵਾਜ਼ ਉਸੇ ਤਰ੍ਹਾਂ ਆ ਰਹੀ ਸੀ, ਤੇ ਮੁਸਲਮਾਨ ਯਾ ਖੁਦਾ ਯਾ ਖੁਦਾ ਐਸਾ ਕਰਦੇ ਇੱਕ ਬੰਦੇ, ਤੇ ਹਿੰਦੂ ਭਰਾ ਅੱਜ ਵਰਗੀ ਨਬਲ ਥੋੜੀ ਸੀ, ਉਦੋਂ ਤਾਂ ਸਾਂਝ ਸੀ ਪੂਰੀ, ਇਹਨਾਂ ਦੇ ਵਿੱਚੋਂ ਜੇ ਦੋ ਬੇਟੇ ਨੇ ਇੱਕ ਨੂੰ ਹਿੰਦੂ ਪਰਿਵਾਰ ਦੇ ਵਿੱਚ ਰੱਖਣਾ ਤੇ ਦੂਜੇ ਨੂੰ ਸਿੱਖ ਸਜਾ ਦੇਣਾ, ਇਹ ਜੀ ਸਾਂਝ ਸੀ। ਪਰ ਰੋ ਰਹੇ ਸੀ ਕਿ ਭਾਈ ਮਨੀ ਸਿੰਘ ਇਹ ਵੀ ਕਹਿ ਰਹੇ ਸੀ ਤੂੰ ਧੰਨ ਹੈ, ਤੇਰੇ ਕੋਟਿਆਂ ਦੇ ਵਿੱਚੋਂ ਤੇਰੇ ਰੋਮ ਰੋਮ ਦੇ ਵਿੱਚੋਂ ਬਾਣੀ ਦੀ ਆਵਾਜ਼ ਆਉਂਦੀ ਹੈ, ਉਹ ਸਤਿਗੁਰ ਜਾਣ ਵਾਲਾ ਕਿਤੇ ਸਾਡੇ ਤੇ ਵੀ ਕਿਰਪਾ ਕਰਦਾ, ਤੇ ਬਾਣੀ ਸਾਡੇ ਵੀ ਅੰਦਰ ਕਿਉਂ ਵਸਿਆ ਤੇ ਤੇਰੇ ਅੰਦਰ ਵਸੀ ਹੋਈ ਸੀ। ਅਸੀਂ ਨਕਲੀ ਨਕਲੀ ਪਾਠ ਕਰਦੇ ਹਾਂ, ਤੂੰ ਅਸਲੀ ਪਾਠ ਕਰਦਾ ਹੈ। ਭਾਈ ਮਨੀ ਸਿੰਘ ਤੂੰ ਧੰਨ ਹੈ, ਪੁਰਜਾ ਪੁਰਜਾ ਕਰਨ ਹੈ, ਇਸ ਕਰਕੇ ਧੰਨ ਸੰਬੰਧਿਤ ਸੀ।
गुरु साहब ने बड़ी महान कृपा की थी, क्योंकि कई बार ट्रैफिक होनी है, डर लगता से कि मैं दीवान तो लेट ना हो जा। जेडे गुरमुखा ने मैं इनी देर तो बाद दर्शन देने वास्ते आना, मैं इतने ना हो बात चली, तो उन्होंने कृपा की, मैं समय तो इतने नहीं महाराज ने पता दिता। भाई बाकी डेढ़ चार भी देख लगे हो गांह जी दसिया भाई जथेदार दर्शन सिंह जी ड्यूटी सुना देंगे ते पक्के सरोते मन करो। जिंदगी जा रही है, बहुत तेजी न जा रही है, एक एक पल करके जा रही है। इस बहाने सब गुरु साहब का वचन है, थां थां इतिहास में जेड़ा सिख सतसंगत नहीं करता, कथा कीर्तन नहीं सुनता, उस सिखी में कमजोर हो जाता है, इना कमजोर हो जाता है सिखी के बीच, एक कदम टुटन तो भी आसमत हो जाता है। इस करके जिन्ना सतसंगत ज्यादा करता रहेगा, उन्ना ही सिख सिखी के तंदुरुस्त रहेगा, तो अपने मार्ग से सीधा अगम उतरान से चलते रहना पड़ेगा। कृपा करे पाओ पुरस्कृत सारी संत सब मर्यादा के जिहड़ा एक इतिहास बन गया। यह पहला सटीक होगा, सटीक तो पहले भी लिख रहे, पर किसी सटीक की हरिमंदर साहब उन्होंने फुरना भी नहीं फुरिया सटीक लिखने वाले कि असं जाके हरिमंदर साहब से अरदास करा दी, यह कोई खेड महाराज नहीं, किसी ने नहीं कराई। ठीक है, वो यहां निर्णय हो गए जी प्राप्त कर, भावे फ्री कोटी का क्यों नहीं है, ज्ञानी कृपाल सिंह लाठी का नारायण सिंह भाई नारायण सिंह जो विचार रहेगा सी भाई जी सिंह ने छे पोथियां प्रोफेसर साहब सिंह जिन्ने टीके बने किसी टीके वाले ने कदे उन्हों रब ने यह नहीं फुरना ठाया भी तू जाके गुरु रामदास के दर से टीका ला के अरदास करा के आते। गुरु ने बड़ी कृपा की है, आप सारिया संतान बहुत बहुत टीके दी भी बधाई हो सकती सारा सतगुरु है। आओ हम पुरस्कोत्र उस तो बाद जे भाई दूर थे, क्योंकि जल्दी जल्दी अपने घर पहुंचो तो फिर भी लंगर छके बना रही जिन्हें लंगर छको तो दास दर्शन देके आप सारे संत अपने अपने दुआ सत्साना से जाओ, अगली मसियों में फिर समय से पहुंचना।